ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਨਾਨਕ ਕਰਮਾ ਬਾਹਰੇ, ਦਰ ਤੋ ਨ ਲਹਨੀ ਧਾਵਦੇ। ਇਕ ਮੂਲ ਨ ਬੁੱਝਣ ਆਪਣਾ, ਅਣਹੋਦਾ ਆਪ ਗਣਾਏ ਦੇ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਤਿੰਨ ਮੰਗਾ ਜੇ ਤੁਝੇ ਧਿਆਏ ਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆਂ ਦੇ ਪਾਤਸ਼ਾਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦੇ ਪ੍ਰਸੰਗ ਵਿਚ 468 ਅੰਗ ਉਪਰ ਵਾਰ ਆਸਾ ਮਹੱਲਾ ਪਹਿਲਾ ਗੁਰੂ ਸਾਹਿਬ ਆਸਾ ਦੀ ਵਾਰ ਵਿਚ ਬਖਸ਼ਿਸ਼ਾਂ ਫੁਰਮਾਨ ਕਰ ਰਹੇ ਹਨ। ਇਸ ਪੌੜੀ ਵਿਚ ਭਗਤਾਂ ਦਾ ਜੀਵਨ ਗੁਰਮੁਖਾਂ ਦਾ ਤੇ ਇਕ ਉਹ ਜਿਹੜੇ ਗੁਰੂ ਤੋਂ ਦੂਰ ਨੇ। ਗਰੀਬ ਨਵਾਜ ਜੀ ਫਰਮਾਉਂਦੇ ਹਨ,
ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ।
ਕਹਿਣ ਲੱਗੇ ਤੇਰੇ ਭਗਤ ਤੇਰੇ ਮਨ ਨੂੰ ਹੇ ਵਾਹਿਗੁਰੂ ਬਹੁਤ ਹੀ ਚੰਗੇ ਲੱਗਦੇ ਹਨ, ਬੜੇ ਭਾਉਂਦੇ ਹਨ, ਸੋਹਣੇ ਲੱਗਦੇ ਹਨ। ਤੇਰੇ ਦਰ ਦੇ ਉੱਤੇ ਬੈਠ ਕੇ ਸੁਰਤ ਕਰਕੇ, ਧਿਆਨ ਕਰਕੇ, ਇਕਾਗਰਤਾ ਕਰਕੇ ਤੇਰਾ ਕੀਰਤਨ ਕਰਦੇ ਹਨ, ਤੇਰੀ ਬੰਦਗੀ ਕਰਦੇ ਹਨ, ਤੇਰੇ ਨਾਮ ਦਾ ਅਭਿਆਸ ਕਰਦੇ ਹਨ।
ਨਾਨਕ ਕਰਮਾ ਬਾਹਰੇ, ਦਰ ਤੋ ਨ ਲਹਨੀ ਧਾਵਦੇ।
ਪਰ ਕਹਿੰਦੇ ਹਨ ਸਤਿਗੁਰੂ ਗਰੀਬ ਨਵਾਜ, ਹੇ ਨਾਨਕ ਜੀ, ਜਿਨ੍ਹਾਂ ਦੇ ਕਰਮ ਜਿਨ੍ਹਾਂ ਦੇ ਭਾਗ ਚੰਗੇ ਨਹੀਂ, ਉਹ ਤੇਰੇ ਦਰ ਤੇ ਬਹਿ ਨਹੀਂ ਸਕਦੇ, ਉਹ ਤੇਰੀ ਬੰਦਗੀ ਨਹੀਂ ਕਰ ਸਕਦੇ। ਦਰ ਢੋ ਨਾ ਲਹਿਣੀ ਧਾਮਦੇ, ਉਹ ਭੱਜਦੇ ਰਹਿੰਦੇ ਨੇ, ਦੌੜਦੇ ਰਹਿੰਦੇ ਨੇ, ਸੰਸਾਰ ਵਿਚ ਭਟਕਦੇ ਰਹਿੰਦੇ ਹਨ।
ਇਕ ਮੂਲ ਨ ਬੁੱਝਣ ਆਪਣਾ, ਅਣਹੋਦਾ ਆਪ ਗਣਾਏ ਦੇ।
ਇਕ ਉਹ ਨੇ ਜਿਹੜੇ ਇਕ ਅਕਾਲ ਪੁਰਖ ਦਾ ਮੂਲ ਜਿਹੜਾ ਹੈ, ਆਪਣਾ ਮੂਲ ਜਿੱਥੋਂ ਅਸੀਂ ਪੈਦਾ ਹੋਏ ਹਾਂ, ਜਿੱਥੋਂ ਜੀਵਨ ਸ਼ੁਰੂ ਹੋਇਆ, ਉਹਨੂੰ ਬੁੱਝਦੇ ਨਹੀਂ ਤੇ ਨਾ ਕੁਝ ਉਹਨਾਂ ਦੇ ਪੱਲੇ ਗੁਣ ਹੁੰਦਾ, ਪਰ ਆਪਣੀ ਵਾਹਵਾ ਵਾਹਵਾ ਕਰਾਉਣੀ ਚਾਹੁੰਦੇ ਹਨ, ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ।
ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ।
ਪਰ ਜਿਨ੍ਹਾਂ ਦੇ ਉੱਤੇ ਤੇਰੀ ਬਖਸ਼ਿਸ਼ ਹੋਈ ਹੈ, ਜਿਹੜੇ ਤੇਰੇ ਦਰ ਤੇ ਬੈਠ ਕੇ ਗਾਉਂਦੇ ਹਨ, ਉਹਨਾਂ ਦੀ ਹਾਲਾਤ ਉਹਨਾਂ ਤੋਂ ਬਿਲਕੁਲ ਵੱਖਰੀ ਹੈ। ਉਹ ਤੇ ਆਪਣਾ ਆਪ ਗਣਾਉਂਦੇ ਹਨ, ਇਹ ਆਪਣਾ ਆਪ ਮਿਟਾਉਂਦੇ ਹਨ। ਕਹਿਣ ਲੱਗੇ ਉਹਨਾਂ ਦੇ ਅੰਦਰ ਇੱਕ ਭਾਵਨਾ ਬਣੀ ਰਹਿੰਦੀ ਹੈ ਕਿ ਹਉ ਢਾਡੀ ਕਾ ਨੀਚ ਜਾਤ, ਮੈਂ ਤੇਰੇ ਦਰ ਦਾ ਇੱਕ ਨੀਵੀਂ ਜਾਤ ਦਾ ਢਾਡੀ ਹਾਂ, ਤੇਰੇ ਦਰ ਤੇ ਗਾਉਣ ਵਾਲਾ ਹਾਂ, ਤੇ ਬਾਕੀ ਦੇ ਜਿਹੜੇ ਤੇਰੇ ਸਿੱਖ ਹਨ ਉਹ ਤਾਂ ਬੜੀ ਉੱਤਮ ਜਾਤ ਦੇ ਭਾਵ ਉੱਚੇ ਗੁਣਾਂ ਵਾਲੇ ਹਨ, ਮੇਰੇ ਵਿੱਚ ਤੇ ਗੁਣ ਕੋਈ ਨਹੀਂ, ਤੇ ਹੇ ਵਾਹਿਗੁਰੂ ਤੇਰੇ ਦਰ ਤੇ ਮੈਂ ਬਿਲਕੁਲ ਨੀਵੇਂ ਕਰਮਾਂ ਵਾਲਾ ਆਇਆ ਹਾਂ।
ਤਿੰਨ ਮੰਗਾ ਜੇ ਤੁਝੇ ਧਿਆਏ ਦੇ।
ਉਹਨਾਂ ਦੀ ਸੰਗਤ ਮੈਂ ਤੇਰੇ ਦਰ ਤੋਂ ਮੰਗਦਾ ਹਾਂ, ਉਹਨਾਂ ਦਾ ਸੰਗ ਸਾਥ ਮੈਂ ਤੇਰੇ ਦਰ ਤੋਂ ਮੰਗਦਾ ਹਾਂ, ਜਿਹੜੇ ਤੈਨੂੰ ਧਿਆਉਂਦੇ ਹਨ, ਜਿਹੜੇ ਤੈਨੂੰ ਯਾਦ ਕਰਦੇ ਹਨ।
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਸਲੋਕ ਵਿੱਚ ਫਰਮਾਉਂਦੇ ਹਨ,
ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ।
ਇਹ ਸਾਰਾ ਜੋ ਕੁਝ ਵੀ ਦਿਸ ਰਿਹਾ ਹੈ ਜਗਤ ਸੰਸਾਰ, ਇਹ ਇੱਕ ਧੋਖਾ ਹੈ, ਇੱਕ ਝੂਠ ਹੈ, ਇੱਕ ਛਲ ਲੈਣ ਵਾਲਾ ਜੀਵਨ ਨੂੰ। ਜੇ ਕੋਈ ਰਾਜਾ ਬਣ ਗਿਆ, ਧਨਾੜ ਬਣ ਗਿਆ, ਤੇ ਉਹਦਾ ਧਨਾੜ ਪੁਣਾ ਹੀ ਉਹਨੂੰ ਛਲ ਦਿੰਦਾ, ਉਹਨੂੰ ਧੋਖਾ ਦੇ ਦਿੰਦਾ ਹੈ। ਜਿੰਨੀ ਪ੍ਰਜਾ ਹੈ ਉਹ ਵੀ ਛਲ ਵਿਚ, ਉਹ ਵੀ ਧੋਖੇ ਵਿਚ ਨਾਮ ਨੂੰ ਭੁੱਲ ਕੇ ਸੰਸਾਰ ਵਿਚ ਭਟਕ ਜਾਂਦੀ ਹੈ।
ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ।
ਇਹ ਸਾਰਾ ਕੂੜ ਝੂਠਾ ਧੋਖਾ ਦੇ ਜਾਂਦਾ, ਸਾਰੇ ਮੰਡਪ ਵੱਡੇ ਵੱਡੇ ਮਹਿਲ ਤੇ ਮਾੜੀਆਂ ਸਭ ਕੁਝ ਧੋਖਾ ਦੇਣ ਵਾਲੇ ਹਨ, ਕਿਉਂਕਿ ਇਨ੍ਹਾਂ ਨੂੰ ਵੇਖ ਕੇ ਅਕਾਲ ਪੁਰਖ ਦਾ ਨਾਮ ਭੁੱਲ ਜਾਂਦਾ ਹੈ। ਔਰ ਇਨ੍ਹਾਂ ਮਹਿਲ ਮਾੜੀਆਂ ਵਿਚ ਬਹਿਣ ਵਾਲੇ ਵੀ ਝੂਠੇ ਹਨ, ਭਾਵ ਨਾਸ਼ਵਾਨ ਹਨ ਤੇ ਧੋਖੇ ਦਾ ਸ਼ਿਕਾਰ ਬਣਦੇ ਹਨ।
ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ।
ਇਹ ਸੋਨਾ ਵੀ ਧੋਖਾ ਦਿੰਦਾ ਹੈ, ਇਹਦੇ ਉਤੇ ਬੰਦਾ ਮਾਣ ਕਰਦਾ ਕਿ ਸ਼ਾਇਦ ਮੇਰੇ ਨਾਲ ਚਲਾ ਜਾਏਗਾ। ਚਾਂਦੀ ਵੀ ਧੋਖਾ ਦੇਣ ਵਾਲੀ ਹੈ ਤੇ ਜਿਹੜੇ ਪਾਉਣ ਵਾਲੇ ਨੇ ਆਪ ਧੋਖੇ ਵਿਚ ਫਸ ਜਾਂਦੇ ਹਨ।
ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ।
ਸਰੀਰ ਵੀ ਧੋਖੇਬਾਜ ਹੈ, ਜੀਵਨ ਵਿਚ ਇਹ ਧੋਖਾ ਦੇ ਦਿੰਦਾ, ਭਰਮ ਵਿਚ ਪਾ ਦਿੰਦਾ ਕਿ ਮੈਂ ਸ਼ਾਇਦ ਇਸੇ ਤਰ੍ਹਾਂ ਹੀ ਮੈਂ ਰਹੀ ਜਾਣਾ, ਪਰ ਇਹ ਵੀ ਧੋਖਾ ਹੈ, ਸਰੀਰ ਵੀ ਆਪਣਾ ਨਹੀਂ। ਇਹਦੇ ਉਤੇ ਪਾਏ ਹੋਏ ਸੋਹਣੇ ਕੱਪੜੇ ਵੀ ਇਕ ਧੋਖੇ ਦਾ ਹੀ ਹਿੱਸਾ ਹਨ, ਤੇ ਜੇ ਕਿਸੇ ਨੂੰ ਬੜਾ ਸੁੰਦਰ ਰੂਪ ਮਿਲਿਆ, ਨੈਣ ਨਕਸ਼ ਮਿਲੇ ਨੇ, ਉਹ ਵੀ ਜ਼ਿੰਦਗੀ ਦੇ ਅਸਲੀ ਮਨੋਰਥ ਤੋਂ ਖੁਝਾ ਦਿੰਦੀ ਹੈ ਜਵਾਨੀ ਤੇ ਜੋਬਨ, ਉਹ ਵੀ ਛਲ ਲੈਂਦੀ ਹੈ ਮਨੁੱਖ ਦੇ ਜੀਵਨ ਨੂੰ।
ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ।
ਮੀਆਂ ਬੀਬੀ ਪਤੀ ਪਤਨੀ ਵੀ ਧੋਖੇ ਵਿਚ ਇਕ ਦੂਜੇ ਨੂੰ ਰੱਖੀ ਜਾਂਦੇ ਹਨ, ਸਮਾਂ ਗੁਜਰ ਜਾਂਦਾ, ਸਾਰੀ ਉਮਰ ਖੱਪਦੇ ਰਹਿੰਦੇ ਨੇ, ਕਦੀ ਝੂਠ ਕਦੀ ਸੱਚ, ਇਕ ਦੂਜੇ ਨਾਲ ਲੜਦਿਆਂ ਝਗੜਦਿਆਂ ਕਹਿੰਦੇ ਖੱਪ ਕੇ ਖਾਰ ਹੋ ਜਾਂਦੇ ਹਨ।
ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ।
ਕਹਿੰਦੇ ਨੇ ਇਸੇ ਤਰ੍ਹਾਂ ਝੂਠੀਆਂ ਚੀਜ਼ਾਂ ਦੇ ਨਾਲ ਪ੍ਰੇਮ ਕਰਦਿਆਂ ਕਰਦਿਆਂ ਹੌਲੀ ਹੌਲੀ ਨੇ ਹੋਰ ਵੱਡਾ ਹੋ ਗਿਆ, ਅਭਿਆਸ ਹੋਰ ਜ਼ਿਆਦਾ ਵੱਧ ਗਿਆ ਤੇ ਕਰਤਾਰ ਵਿਸਰ ਗਿਆ। ਇੱਥੇ ਆ ਕੇ ਮਹਾਰਾਜ ਨੇ ਇਹ ਦੱਸਿਆ ਵੀ ਇਹ ਧੋਖਾ, ਇਹ ਝੂਠ ਝੂਠ ਦਿਸਦਾ ਕਿਉਂ ਏ, ਇਹ ਸੱਚ ਕਿਉਂ ਪ੍ਰਤੀਤ ਹੁੰਦਾ, ਕਿਉਂਕਿ ਕਰਤਾਰ ਵਿਸਰਿਆ ਹੈ। ਕਹਿਣ ਲੱਗੇ ਕਰਤਾਰ ਦੇ ਵਿਸਰਨ ਕਰਕੇ ਝੂਠ ਦੇ ਨਾਲ ਪ੍ਰੇਮ ਬਣ ਗਿਆ ਤੇ ਬੰਦਾ ਆਪਣੀ ਜ਼ਿੰਦਗੀ ਨੂੰ ਜੂਏ ਵਿਚ ਹਾਰ ਬੈਂਦਾ ਹੈ ਨਾਮ ਤੋਂ ਬਿਨਾ।
ਕਿਸ ਨਾਲ ਕੀਤੇ ਦੋਸਤੀ ਸਭ ਜਗ ਚੱਲਣ ਹਾਰ।
ਮਹਾਰਾਜ ਕਹਿਣ ਲੱਗੇ ਭਲਾ ਜਿਨ੍ਹਾਂ ਨੂੰ ਗਿਆਨ ਦੀ ਅੱਖ ਮਿਲੀ ਹੈ ਉਹ ਇਹ ਵਹਿੰਦੇ ਹਨ ਵੀ ਕਿਹਦੇ ਨਾਲ ਸਾਂਝ ਪਾਈ ਜਾਏ, ਕਿਹਦੇ ਨਾਲ ਦੋਸਤੀ ਕੀਤੀ ਜਾਏ, ਕਿਉਂਕਿ ਸਾਰਾ ਹੀ ਸੰਸਾਰ ਤੇ ਚੱਲਣ ਹਾਰ ਹੈ, ਖਤਮ ਹੋਣ ਵਾਲਾ ਹੈ, ਨਾਸ਼ਮਾਨ ਹੈ। ਦੋਸਤੀ ਕਿਹਦੇ ਨਾਲ ਕਰੀਏ ਜੋ ਸੰਗ ਨਿਭ ਸਕੇ।
ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ।
ਕਹਿਣ ਲੱਗੇ ਫਿਰ ਪੁੱਛਿਆ ਵੀ ਇਹ ਸਾਰਾ ਕੁਝ ਹੁਣ ਹੈ ਤੇ ਝੂਠਾ ਹੀ ਹੈ, ਪਰ ਫਿਰ ਵੀ ਬੰਦਾ ਇਹਦੇ ਵਿਚ ਫਸਦਾ ਕਿਉਂ ਏ। ਮਹਾਰਾਜ ਕਹਿੰਦੇ ਨੇ ਫਸਣ ਦਾ ਕਾਰਨ ਇਹ ਹੈ ਵੀ ਝੂਠ ਜਿਹੜਾ ਮਿੱਠਾ ਬੜਾ ਲੱਗਦਾ ਹੈ, ਝੂਠ ਬੋਲੋ, ਨਿੰਦਿਆ ਕਰੋ, ਈਰਖਾ ਕਰੋ ਤੇ ਬੜੀ ਮਿੱਠੀ ਹੈ, ਸੱਚ ਬੋਲੋ, ਸੱਚ ਦੀ ਗੱਲ ਕਰੋ, ਤੁਸੀਂ ਸੰਸਾਰ ਦੀ ਗੱਲ ਤੇ ਛੱਡ ਦਿਓ, ਤੁਸੀਂ ਧਾਰਮਿਕ ਥਾਵਾਂ ਦੀ ਗੱਲ ਵੇਖ ਲਓ, ਤੁਸੀਂ ਗੁਰਦੁਆਰਿਆਂ ਦੀ ਗੱਲ ਵੇਖ ਲਓ, ਤੁਸੀਂ ਕਥਾ ਦੀ ਗੱਲ ਵੇਖ ਲਓ, ਉਹਦੇ ਵਿਚ ਤੁਸੀਂ ਮਸਾਲੇਦਾਰ ਚੀਜ਼ਾਂ ਸੁਣਾਓ ਤੇ ਬਸ ਭੀੜ ਇਕੱਠੀ ਹੋ ਜਾਏਗੀ ਤੇ ਲੋਕ ਤਮਾਸ਼ਬੀਨ, ਜਿਵੇਂ ਆਪਾਂ ਕੱਲ ਵੇਖਿਆ ਸੀ ਵੀ ਸਾਰੇ ਇਕ ਵੇਖ ਕੇ ਤੇ ਉਡ ਉਡ ਰਾਵਾ ਝਾਟਾ ਪਾਏ, ਵੇਖਾਂ ਲੋਕ ਹੱਸਾ ਕਰ ਜਾਏ, ਲੋਕ ਹੱਸਦੇ ਨੇ ਕਹਿੰਦੇ ਬੜਾ ਸਵਾਦ ਆਇਆ, ਤਾੜੀਆਂ ਮਾਰ ਮਾਰ ਕੇ, ਇਹ ਤਾਂ ਸਾਰਾ ਕੁਝ ਹੁੰਦਾ ਤੇ ਕਹਿੰਦੇ ਨੇ ਇਹ ਝੂਠ ਮਿੱਠਾ ਬੜਾ ਲੱਗਦਾ। ਜੇ ਸੱਚ ਦੀ ਗੱਲ ਕਰੋ, ਸਿਮਰਨ ਦੀ ਗੱਲ ਕਰੋ, ਬਾਣੀ ਦੀ, ਨਾਮ ਅਭਿਆਸ ਦੀ, ਫਿਰ ਕਹਿੰਦੇ ਨੀਂਦ ਦੀ ਆਉਂਦੀ ਰਹੀ, ਕੋਈ ਸਵਾਦ ਨਹੀਂ ਆਇਆ, ਕਿਉਂ? ਉਹਦਾ ਗ੍ਰਾਹਕ ਹੋਵੇ ਤੇ ਤਾਂ ਉਹ ਚੀਜ਼ ਚੰਗੀ ਲੱਗੇ, ਜੇ ਨਾਮ ਜਪਦਾ ਹੋਵੇ ਤੇ ਤਾਂ ਨਾਮ ਦੀ ਗੱਲ ਚੰਗੀ ਲੱਗੇ, ਜਦੋਂ ਕਰਨੀ ਤੇ ਨਿੰਦਿਆ ਚੁਗਲੀ ਤੇ ਫਿਰ ਸਟੇਜਾਂ ਤੋਂ ਵੀ ਉਹ ਵੀ ਚੰਗੀਆਂ ਲੱਗਦੀਆਂ ਚੀਜ਼ਾਂ, ਤੇ ਫਿਰ ਲੋਕ ਕਹਿੰਦੇ ਨੇ ਵੀ ਇਹ ਜ਼ਿਆਦੇ ਬੜੇ ਸੁਣਦੇ ਨੇ, ਜ਼ਿਆਦਿਆਂ ਨੇ ਤੇ ਸੁਣਨਾ ਹੀ ਹੈ। ਉਹਨਾਂ ਰਿਜਕ ਨਾ ਪਾਇਓ ਉਥੇ, ਉਹਨਾਂ ਹੋਰੋ ਖਾਣਾ, ਇਸ ਤਰ੍ਹਾਂ ਉਹਨਾਂ ਦੀ ਖੁਰਾਕ ਹੀ ਇਸ ਤਰ੍ਹਾਂ ਦੀ ਗੱਲ ਬਣ ਜਾਂਦੀ ਹੈ। ਤਾਂ ਕੂੜ ਮਿੱਠਾ ਬੜਾ ਲੱਗਦਾ, ਝੂਠੀਆਂ ਚੀਜ਼ਾਂ ਨਾਲ ਪਿਆਰ ਮਿੱਠਾ ਬਹੁਤ ਲੱਗਦਾ, ਤੇ ਕੂੜ ਡੋਬੈ ਪੂਰ ਤੇ ਮਾਖਿਓ ਵਰਗਾ ਹੈ ਮਿੱਠਾ, ਬਹੁਤ ਮਿੱਠਾ ਹੈ ਜਿਹੜਾ ਸੰਸਾਰ ਹੈ, ਤੇ ਪੂਰਾਂ ਦੇ ਪੂਰ ਇਸ ਮਿੱਠੇ ਵਿਚ ਬੇਹੋਸ਼ ਹੋ ਕੇ ਡੁੱਬ ਜਾਂਦੇ ਹਨ, ਸਿਮਰਨ ਤੋਂ ਖਾਲੀ ਕਰਤਾਰ ਨੂੰ ਭੁੱਲ ਜਾਂਦੇ ਹਨ।
ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ।
ਗੁਰੂ ਨਾਨਕ ਸਾਹਿਬ ਜੀ ਬੇਨਤੀ ਰੂਪ ਵਿਚ ਵਖਾਣ ਦੇ ਕਹਿੰਦੇ ਵਖਿਆਨ ਕਰ ਰਹੇ ਹਨ, ਕਹਿੰਦੇ ਹੇ ਪ੍ਰਭੂ ਤੇਰੇ ਤੋਂ ਬਿਨਾ, ਤੇਰੇ ਨਾਮ ਤੋਂ ਬਿਨਾ ਝੂਠ ਹੀ ਝੂਠ ਹੈ, ਹੋਰ ਕੁਝ ਵੀ ਨਹੀਂ ਸੰਸਾਰ ਅੰਦਰ ਜੀ।
ਮਹਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਸੱਚ ਤਾਂ ਪਰ ਜਾਣੀਐ ਜਾ ਹਿਰਦੈ ਸੱਚਾ ਹੋਏ।
ਹੁਣ ਇਥੋਂ ਤੱਕ ਤੇ ਝੂਠ ਦੀ ਵਿਆਖਿਆ ਕੀਤੀ ਹੈ, ਹੁਣ ਗਰੀਬ ਨਵਾਜ ਜੀ ਸੱਚ ਦੀ ਵਿਆਖਿਆ ਕਰਦੇ ਹਨ। ਕਹਿਣ ਲੱਗੇ ਸੱਚ ਕਦੋਂ ਜਾਣੀਦਾ, ਜਦੋਂ ਕਹਿੰਦੇ ਸੱਚ ਦੇ ਨਾਲ ਜਦੋਂ ਹਿਰਦਾ ਬੰਦੇ ਦਾ ਨੀਅਤ ਵਾਲਾ ਹੋਵੇ, ਸਾਫ਼ ਹੋਵੇ, ਸੱਚ ਤਾਂ ਪਰ ਜਾਣੀਐ ਤਾਂ ਸੱਚ ਨੂੰ ਜਾਣਿਆ ਜਾ ਸਕਦਾ ਵੀ ਸੱਚ ਕੀ ਹੁੰਦਾ, ਨਹੀਂ ਤਾਂ ਭੁਲੇਖੇ ਵਿਚ ਪੈ ਜਾਈਦਾ। ਕਈ ਵਾਰੀ ਝੂਠੀਆਂ ਚੀਜ਼ਾਂ ਨੂੰ ਸੱਚ ਕਰਕੇ ਮੰਨ ਲਈਦਾ ਹੈ। ਮਹਾਰਾਜ ਕਹਿੰਦੇ ਤਾਂ ਜਾਣ ਸਕੀਦਾ ਜੇ ਅੰਦਰ ਹਿਰਦੇ ਦੇ ਅੰਦਰ ਡੂੰਘਾਈ ਵਿਚ ਸੱਚ ਦੇ ਨਾਲ ਜੁੜਨ ਦੀ ਆਕਾਂਖਸ਼ਾ ਇੱਛਾ ਹੋਵੇ, ਤੇ ਫਿਰ ਹਿਰਦਾ ਸੱਚਾ ਹੋਵੇ ਤਾਂ
ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ।
ਇਸ ਤਰ੍ਹਾਂ ਝੂਠ ਦੀ ਮੈਲ ਉਤਾਰ ਦੇਵੇ, ਜੇ ਸੱਚ ਦਾ ਪਤਾ ਕਰਨਾ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜਾ ਇਹਦੀ ਈਰਖਾ ਦਵੈਸ਼ਾਦਿਕ ਦੀ ਮੈਲ ਨੂੰ ਉਤਾਰ ਕੇ ਆਪਣੇ ਸਰੀਰ ਦੇ ਇੰਦਰੀਆਂ ਨੂੰ ਕਰਮਾਂ ਨੂੰ ਸ਼ੁੱਧ ਕਰਕੇ ਧੋ ਲਵੇ ਜੀ।
ਸੱਚ ਤਾਂ ਪਰ ਜਾਣੀਐ ਜਾ ਸੱਚ ਤਰੇ ਪਿਆਰ।
ਕਹਿੰਦੇ ਨੇ ਸੱਚ ਤਾਂ ਜਾਣੀਦਾ ਜੇ ਸੱਚ ਨੂੰ ਪਿਆਰ ਕਰੇ। ਇੱਕ ਹੁੰਦਾ ਸੱਚ, ਉਹ ਆਪਾਂ ਬੋਲਦੇ ਹਾਂ ਸਾਧ ਸੰਗਤ ਜੀ ਫਸੇ ਹੋਏ ਵੀ ਉਹਦੇ ਵਿਚ ਪਿਆਰ ਕੋਈ ਨਹੀਂ ਹੁੰਦਾ। ਇੱਕ ਹੁੰਦਾ ਸੱਚ ਪਿਆਰ ਨਾਲ ਬੋਲਣਾ, ਸ਼ੌਕ ਨਾਲ ਬੋਲਣਾ। ਇੱਥੇ ਮਹਾਰਾਜ ਕਹਿੰਦੇ ਸੱਚ ਤਾਂ ਜਾਣ ਸਕਾਂਗੇ ਜੇ ਸੱਚ ਨੂੰ ਪਿਆਰ ਨਾਲ ਬੋਲਾਂਗੇ, ਸੱਚ ਨੂੰ ਪਿਆਰ ਕਰਾਂਗੇ, ਸੱਚੀ ਚੀਜ਼ ਨੂੰ ਪਿਆਰ ਕਰਾਂਗੇ। ਤੇ ਸੱਚ ਕੀ ਹੈ? ਸੱਚ ਹੈ ਸਤ ਨਾਮ ਪ੍ਰਭ ਕਾ ਸੁਖਦਾਈ। ਪਰਮੇਸ਼ਰ ਦਾ ਨਾਮ ਹੀ ਸੱਚਾ ਹੈ, ਜਦੋਂ ਉਹਦੇ ਨਾਲ ਅਸੀਂ ਪਿਆਰ ਕਰਦੇ ਹਾਂ।
ਲਾਓ ਸੁਣ ਮਨ ਰਹਸੀਐ ਤਾਂ ਪਾਏ ਮੁਖ ਦੁਆਰ।
ਜਦੋਂ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਰਹਸੀਐ ਖੁਸ਼ ਹੋਈਏ, ਭਾਵ ਬੱਧਾ ਚੱਟੀ ਨਾ ਕਰੀਏ। ਜਦੋਂ ਅਕਾਲ ਪੁਰਖ ਦੇ ਨਾਮ ਨੂੰ ਸਰਵਣ ਕਰਕੇ ਰਹਸੀਐ ਤਾਂ ਪਾਏ ਮੁਖ ਦੁਆਰ, ਫਿਰ ਮੁਕਤੀ ਦੇ ਦਰਵਾਜੇ ਦੀ ਪ੍ਰਾਪਤੀ ਹੁੰਦੀ ਹੈ।
ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ।
ਸੱਚ ਨੂੰ ਤਾਂ ਜਾਣੀਦਾ, ਨਾਮ ਨੂੰ ਤਾਂ ਜਾਣੀਦਾ ਜਦੋਂ ਜੁਗਤ ਜਾਣੈ ਜੀਓ, ਜਿੰਦ ਦੀ ਜੁਗਤ ਜਾਣੇ ਅੰਦਰ, ਵੇਖੇ ਆਪਣੇ ਵਿਚ ਵੀ ਕਿਵੇਂ ਵਰਤ ਰਹੀ ਏ ਜਿੰਦ, ਕਿਵੇਂ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਿਵੇਂ ਪੈਦਾ ਹੁੰਦੇ ਨੇ, ਤੇ ਸਤ ਸੰਤੋਖ ਦਇਆ ਧਰਮ ਇਹ ਕਿਵੇਂ ਪੈਦਾ ਹੁੰਦੇ ਨੇ। ਇਸ ਤਰ੍ਹਾਂ ਦੀਆਂ ਜੁਗਤਾਂ ਨੂੰ ਜੇ ਜਾਣ ਲਵੇ ਤਾਂ
ਕਰਤ ਕਾਇਆ ਸਾਧਕੈ ਵਿਚ ਦੇ ਕਰਤਾ ਬੀਜੋ।
ਇਸ ਕਾਇਆ ਰੂਪੀ ਧਰਤੀ ਨੂੰ ਜ਼ਮੀਨ ਨੂੰ ਸਾਧ ਕੇ ਚੰਗੀ ਤਰ੍ਹਾਂ ਭਾਵ ਮਰਿਆਦਾ ਵਿਚ ਲਿਆ ਕੇ ਵਿਚ ਕਰਤੇ ਪੁਰਖ ਦਾ ਨਾਮ ਜਿਹੜਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ, ਕਰਤੇ ਦਾ ਬੀਜ ਬੀਜ ਦੇਵੇ ਅਕਾਲ ਪੁਰਖ ਦਾ ਨਾਮ ਬੀਜੇ ਜੀ।
ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ।
ਸੱਚ ਨੂੰ ਤਾਂ ਜਾਣ ਸਕੀਦਾ ਜੇ ਸਿੱਖਿਆ ਸੱਚੀ ਲਵੇ ਤਾਂ, ਸੱਚੀ ਸਿੱਖਿਆ ਬਾਣੀ ਦੀ ਸਿੱਖਿਆ ਪ੍ਰਾਪਤ ਕਰੇ, ਗੁਰੂ ਕੇ ਉਪਦੇਸ਼ ਦੀ ਦਸ ਪਾਤਸ਼ਾਹੀਆਂ ਦਾ ਉਪਦੇਸ਼ ਜਿਹੜਾ ਉਹਨੂੰ ਜਾਣ ਲਵੇ, ਉਹਦੀ ਸਿੱਖਿਆ ਨੂੰ ਅੰਦਰ ਧਾਰਨ ਕਰ ਲਵੇ, ਫਿਰ ਹੌਲੀ ਹੌਲੀ ਆਪਣੇ ਅੰਦਰੋਂ ਹੀ ਸੱਚ ਪ੍ਰਗਟ ਹੁੰਦਾ ਹੈ ਜੀ।
ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ।
ਜੇ ਅੰਦਰ ਦਇਆ ਜਾਣੈ ਜੀ ਕੀ, ਜੀ ਦਇਆ ਨੂੰ ਜੀਵਨ ਵਿਚ ਲਿਆਵੇ, ਦੂਸਰੇ ਜੀਵਾਂ ਤੇ ਦਇਆ ਕਰੇ, ਦੂਸਰਿਆਂ ਤੇ ਤਰਸ ਕਰੇ, ਕਿਸੇ ਨਾਲ ਕਠੋਰਤਾ ਨਾਲ ਪੇਸ਼ ਨਾ ਆਵੇ ਤੇ ਕੁਝ ਨਾ ਕੁਝ ਦਸਵੰਧ ਜਿਹੜਾ ਪੁੰਨ ਦਾਨ ਆਦਿਕ ਦੂਜੇ ਦੇ ਭਲਾ ਕਰਨ ਦੀ ਗੱਲ ਸੋਚ ਲਵੇ ਜੀ।
ਸੱਚੇ ਤਾਂ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ।
ਸੱਚ ਨੂੰ ਪਰਮੇਸ਼ਰ ਦੇ ਨਾਮ ਨੂੰ ਤਾਂ ਜਾਣੀਦਾ ਹੈ ਜੇ ਆਤਮ ਰੂਪੀ ਤੀਰਥ ਦੇ ਉੱਤੇ ਸੁਰਤੀ ਨਿਵਾਸ ਕਰਨ ਲੱਗ ਪਏ, ਜੋ ਜੀਵਨ ਦਾ ਇੱਕ ਮੁੱਢ ਮੂਲ ਕੇਂਦਰ ਹੈ, ਉਹਦੇ ਉੱਤੇ ਸੁਰਤੀ ਰਹਿਣ ਲੱਗ ਪਵੇ, ਸਰੀਰ ਤੋਂ ਵੀ ਅੱਗੇ ਨਿਕਲ ਜਾਏ, ਮਨ ਤੋਂ ਵੀ ਅੱਗੇ ਨਿਕਲ ਜਾਏ, ਬੁੱਧੀ ਤੋਂ ਵੀ ਅੱਗੇ ਨਿਕਲ ਜਾਏ ਤੇ ਆਤਮ ਰੂਪੀ ਤੀਰਥ ਦੇ ਉੱਤੇ ਜਾ ਕੇ ਨਿਵਾਸ ਕਰੇ, ਉਹਦੀ ਨਿਸ਼ਾਨੀ ਹੈ ਉੱਥੇ ਆਨੰਦ ਹੀ ਆਨੰਦ ਸਦਾ ਰਹਿੰਦਾ ਹੈ ਜੀ।
ਸਤ ਗੁਰੂ ਨੂੰ ਪੁੱਛ ਕੇ ਬਹਿਰ ਹੈ ਕਰੇ ਨਿਵਾਸ।
ਸਤ ਗੁਰੂ ਨੂੰ ਪੁੱਛ ਕੇ, ਗੁਰੂ ਨੂੰ ਜੀਵਨ ਦਾ ਰਸਤਾ ਪੁੱਛ ਕੇ, ਜਿੱਥੇ ਗੁਰੂ ਕਵੇ ਉੱਥੇ ਬਹਿਰ ਹੈ ਕਰੇ ਨਿਵਾਸ। ਇਹਦਾ ਮਤਲਬ ਕੀ ਹੈ ਕਿ ਜਿਹੜਾ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ, ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਉਸ ਥਾਂ ਦੇ ਉੱਤੇ ਨਿਭਾ ਦੇਵੇ, ਉੱਥੇ ਪਿਆ ਰਹੇ, ਭਾਵ ਉੱਥੇ ਜੇ ਗੁਰੂ ਕਵੇ ਬਹਿ ਜਾ ਤੇ ਬੈਠ ਜਾਏ, ਜੇ ਗੁਰੂ ਕਵੇ ਉੱਠ ਪਵੋ ਤੇ ਉੱਠ ਪਵੇ, ਹੁਕਮ ਨੂੰ ਮੰਨੇ, ਇਸ ਤਰ੍ਹਾਂ ਜੀਵਨ ਬਤੀਤ ਕਰੇ ਤੇ ਇੱਕ ਦਿਨ ਸੱਚ ਦੀ ਅੰਦਰ ਜਿਹੜੀ ਹੈ ਪੈਦਾਇਸ਼ ਹੁੰਦੀ ਹੈ, ਸੱਚ ਪ੍ਰਗਟ ਹੁੰਦਾ ਹੈ ਪ੍ਰਕਾਸ਼ ਵਾਂਗੂ।
ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ।
ਜਿੱਦਣ ਅੰਦਰ ਸੱਚੇ ਨਾਮ ਦੀ ਜਿਹੜੀ ਹੈ ਉਪਜ ਹੁੰਦੀ ਹੈ, ਸੱਚਾ ਨਾਮ ਪ੍ਰਗਟ ਹੋ ਜਾਂਦਾ, ਦਾਰੂ ਬਣ ਜਾਂਦਾ, ਉਹ ਜੀਵਨ ਦੇ ਪੁਰਾਣੇ ਜਨਮਾਂ ਦੇ ਪਾਪਾਂ ਨੂੰ ਅੰਦਰੋਂ ਅੰਤਿਸ਼ ਕਰਨ ਦੇ ਵਿੱਚੋਂ ਕੱਢ ਮਾਰਦਾ ਹੈ, ਧੋ ਦਿੰਦਾ ਹੈ ਜੀ।
ਨਾਨਕ ਵਖਾਣੈ ਬੇਨਤੀ ਜਿਨ ਸੱਚ ਭੱਲੇ ਹੋਏ।
ਗੁਰੂ ਨਾਨਕ ਸਾਹਿਬ ਜੀ ਬੇਨਤੀ ਦੇ ਰੂਪ ਵਿੱਚ ਹੁਕਮ ਕਰਦੇ ਹਨ, ਕਹਿਣ ਲੱਗੇ ਜਿਨ੍ਹਾਂ ਦੇ ਇਸ ਤਰ੍ਹਾਂ ਕਮਾਈ ਕਰਕੇ ਸੱਚ ਪੱਲੇ ਵਿੱਚ ਹੁੰਦਾ, ਭਾਵ ਜਿਨ੍ਹਾਂ ਦੇ ਕੋਲ ਸੱਚ ਸੱਚੇ ਨਾਮ ਦਾ ਖਜ਼ਾਨਾ ਹੁੰਦਾ ਹੈ।
ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਮਸਤਕ ਲਾਈਏ।
ਪੌੜੀ ਵਿੱਚ ਪ੍ਰਮਾਣ ਕਰਦੇ ਹਨ ਵੀ ਜਿਨ੍ਹਾਂ ਨੇ ਇਸ ਤਰ੍ਹਾਂ ਸੱਚ ਦਾ ਖਜ਼ਾਨਾ ਇਕੱਠਾ ਕਰ ਲਿਆ, ਉਨ੍ਹਾਂ ਤੋਂ ਦਾਨ ਮੰਗੀਏ। ਦਾਨ ਕੀ ਕਹਿੰਦੇ? ਦਾਨ ਮਹਿੰਡਾ, ਉਨ੍ਹਾਂ ਦਾ ਦਾਨ ਜੇ ਮਿਲ ਜਾਏ। ਕਿਹੜਾ ਦਾਨ? ਤਲੀ ਖਾਕ, ਤਲੀਆਂ ਦੀ ਖਾਕ, ਚਰਨਾਂ ਦੀ ਧੂੜ ਜੇ ਮਿਲੇ ਤਾਂ ਮਸਤਕ ਨੂੰ ਲਾਉਣਾ ਚਾਹੀਦਾ, ਕਿਉਂਕਿ ਉਨ੍ਹਾਂ ਦੇ ਚਰਨਾਂ ਵਿਚ ਬਰਕਤਾਂ ਹੁੰਦੀਆਂ ਹਨ।
ਕੂੜਾ ਲਾਲਚ ਛੱਡੀਏ ਹੋਏ ਇਕ ਮਨ ਅਲਖ ਤੇ ਆਈਏ।
ਐਸੇ ਪੁਰਸ਼ਾਂ ਦੀ ਸੰਗਤ ਕਰਦਿਆਂ ਹੋਇਆਂ ਝੂਠ ਨੂੰ ਤੇ ਲਾਲਚ ਨੂੰ, ਕੂੜੀਆਂ ਚੀਜ਼ਾਂ ਦਾ ਲਾਲਚ ਛੱਡ ਦੇਣਾ ਚਾਹੀਦਾ ਹੈ ਔਰ ਇਕ ਅਲਖ ਪਰਮੇਸ਼ਰ ਦਾ ਨਾਮ ਸਿਮਰਨ ਕਰਨਾ ਚਾਹੀਦਾ।
ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ।
ਐਸੇ ਗੁਰਮੁਖਾਂ ਦੇ ਕੋਲ ਰਹਿੰਦਿਆਂ ਜਿਵੇਂ ਦਾ ਜਿਵੇਂ ਦੀ ਨੀਅਤ ਲੈ ਕੇ ਜਾਈਏ ਉਵੇਂ ਦਾ ਫਲ ਮਿਲਦਾ ਹੈ। ਜਿਵੇਂ ਦੀ ਭਾਵਨਾ ਰੱਖੀਏ, ਜਿਵੇਂ ਦੀ ਕਾਰ ਕਮਾਈਏ, ਉਵੇਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ।
ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਏ।
ਜੇ ਪੂਰਬ ਤੋਂ ਪਹਿਲਾਂ ਦੀ ਕਮਾਈ ਕੀਤੀ ਹੋਵੇ, ਭਾਵ ਪਹਿਲਾਂ ਵੀ ਇਸ ਤਰ੍ਹਾਂ ਦੀ ਬਖਸ਼ਿਸ਼ ਕੁਝ ਨਾ ਕੁਝ ਅੰਦਰ ਹੋਵੇ, ਤੇ ਤਾਂ ਮਨੁੱਖ ਐਸੇ ਜੁੜੇ ਹੋਇਆਂ ਤੋਂ ਲਾਭ ਪ੍ਰਾਪਤ ਕਰ ਸਕਦਾ, ਨਹੀਂ ਤਾਂ ਉਥੇ ਵੀ ਕਈ ਵਾਰੀ ਫਿਰ ਤਿਲਕੀ ਜਾਂਦਾ, ਹੰਕਾਰੀ ਹੋ ਜਾਂਦਾ ਹੈ। ਤਾਂ ਧੂੜ ਦਾ ਮਤਲਬ ਨਿਮਰਤਾ ਵਿਚ ਆਉਣਾ, ਹੁਕਮ ਵਿਚ ਆਉਣਾ, ਇਸ ਤਰ੍ਹਾਂ ਧੂੜ ਪ੍ਰਾਪਤ ਕਰ ਲੈਂਦੇ ਹਨ ਜੇ ਹੋਵੇ ਪੂਰਬ ਲਿਖਿਆ, ਜੇ ਪੂਰਬਲੇ ਭਾਗ ਚੰਗੇ ਹੋਣ ਜੀ।
ਮਤ ਥੋੜੀ ਸੇਵ ਗਵਾਈਏ,
ਜੇ ਮਤ ਥੋੜੀ ਹੋਵੇ ਤੇ ਸੇਵਾ ਕਰਕੇ ਵੀ ਗਵਾ ਲਈਦੀ ਹੈ, ਐਸੇ ਪੁਰਸ਼ਾਂ ਦੀ ਸੰਗਤ ਕਰਕੇ ਵੀ ਗਵਾ ਲਈਦੀ ਏ। ਕਈ ਵਾਰੀ ਬੜਾ ਕੁਝ ਕਰੀਦਾ, ਕਈ ਵਾਰੀ ਇਹ ਧਿਆਨ ਰੱਖਣ ਵਾਲੀਆਂ ਪੌੜੀਆਂ ਨੇ, ਕਈ ਵਾਰੀ ਸੇਵਾ ਬੰਦਾ ਬੜੀ ਕਰਦਾ, ਬਹੁਤ ਕੁਝ ਕਰਦਾ, ਪਰ ਇਕ ਸਿਰੇ ਤੇ ਆ ਕੇ ਮਾਲਕ ਬਣ ਪੈਂਦਾ, ਮਾਲਕੀਅਤ ਜਣਾਉਂਦਾ, ਆਪਣੀ ਮਨ ਮਰਜ਼ੀ ਜਣਾਉਂਦਾ ਹੈ, ਤਾਂ ਉਸ ਤਰ੍ਹਾਂ ਸੇਵਾ ਗੁਆਚ ਜਾਂਦੀ ਹੈ ਤੇ ਫਿਰ ਮਨ ਖਿੰਡ ਜਾਂਦਾ ਹੈ।
ਲੋਕ ਮਹੱਲਾ ਪਹਿਲਾ,
ਪਹਿਲੇ ਗਰੀਬ ਨਿਵਾਸ ਜੀ ਸਤਿਗੁਰੂ ਜੀ ਸਲੋਕ ਉਚਾਰਨ ਕਰਦੇ ਹਨ।
ਸੱਚ ਕਾਲ ਕੂੜ ਵਰਤਿਆ ਕਲ ਕਾਲ ਖੱਬੇ ਤਾਲ।
ਦੁਨੀਆਂ ਦੇ ਲੋਕਾਂ ਦੇ ਅੰਤਿਸ਼ਕਰਨ ਕਿਵੇਂ ਦੇ ਬਣ ਚੁੱਕੇ ਹਨ, ਸਾਡੇ ਜੀਵਨ ਕਿਵੇਂ ਦੇ ਹਨ, ਗਰੀਬ ਨਿਵਾਜ ਉਨ੍ਹਾਂ ਦੀ ਤਸਵੀਰ ਲਿਆਉਂਦੇ ਹਨ। ਕਹਿੰਦੇ ਸੱਚ ਕਾਲ, ਕਾਲ ਮੈਨੇ ਕਾਲ ਪੈ ਜਾਣਾ, ਸੋਕਾ ਪੈ ਜਾਣਾ। ਕਹਿੰਦੇ ਸੱਚ ਦਾ ਸੋਕਾ ਪੈ ਗਿਆ, ਭਾਵ ਸੱਚ ਲੱਭਿਆ ਨਹੀਂ ਲੱਭਦਾ, ਨਾਮ ਲੱਭਿਆ ਵੀ ਨਹੀਂ ਲੱਭਦਾ, ਝੂਠ ਦਾ ਬੋਲਬਾਲਾ, ਸੱਚ ਹਰ ਥਾਂ ਤੇ ਜਿਹੜਾ ਹੈ ਘਟ ਗਿਆ ਹੈ ਤੇ ਝੂਠ ਹਰ ਥਾਂ ਤੇ ਭਰਪੂਰ ਹੈ। ਸੱਚ ਕਾਲ ਕੂੜ ਵਰਤਿਆ, ਕੂੜ ਦੇ ਵਰਤਾਰੇ ਵਰਤ ਰਹੇ ਹਨ ਸੰਸਾਰ ਦੇ ਅੰਦਰ ਤੇ ਕਲ ਕਾਲਖ ਬੇਤਾਲ। ਕਲਯੁਗ ਦੇ ਸੁਭਾਅ ਕਰਕੇ ਸਾਰੀ ਦੁਨੀਆਂ ਕਾਲਖ ਦੇ ਨਾਲ ਭਾਵ ਮਨ ਕਾਲੇ ਹੋ ਗਏ ਹਨ ਲੋਕਾਂ ਦੇ ਤੇ ਬੇਤਾਲਾਂ ਵਰਗੇ ਭੂਤਨਿਆਂ ਵਰਗੇ ਲੋਕ ਬਣ ਗਏ ਹਨ। ਉਨ੍ਹਾਂ ਦੇ ਜੀਵਨ ਜਿਹੜੇ ਹਨ ਸਾਰਾ ਦਿਨ ਸੜਦੇ ਬਲਦੇ ਰਹਿੰਦੇ, ਈਰਖਾ ਦੇ ਵਿਚ ਖਪਦੇ ਰਹਿੰਦੇ ਹਨ।
ਜੀਓ ਬੀਜ ਪਤ ਲੈ ਗਏ ਅਬ ਕਿ ਉਗਵੇ ਦਾਲ।
ਜਿਹੜਾ ਬੀਜ ਬੀਜਣਾ ਸੀ ਉਹ ਤਾਂ ਕਿਉਂ ਉਗਵੇ, ਕਿਵੇਂ ਉੱਗੇ ਜੀਵਨ ਦੇ ਬੀਓ ਬੀਜ ਪਤ ਲੈ ਗਏ। ਇਕ ਤਾਂ ਉਹ ਸਨ ਜਿਨ੍ਹਾਂ ਨੇ ਬੀਜ ਬੀਜਿਆ ਤੇ ਸਾਬਤ ਹੀ ਬੀਜਿਆ ਸੰਭਾਲਿਆ, ਉਹ ਤੇ ਪਤ ਲੈ ਗਏ, ਉਹ ਤੇ ਲਾਭ ਲੈ ਗਏ। ਤੇ ਜਿਹੜੇ ਦੂਜੇ ਸਨ ਅਬ ਕਿਉਂ ਉਗਵੇ ਦਾਲ, ਬੀਜਿਆ ਤੇ ਸੀ ਹੁਣ ਧਰਮ ਤੇ ਬੜੇ ਕਮਾਏ ਜਾਂਦੇ ਨੇ ਪਰ ਉਹ ਦਾਲ ਬਣ ਗਈ ਭਾਵ ਟੁਕੜੇ ਹੋ ਗਏ। ਜਦੋਂ ਟੁਕੜੇ ਹੋ ਗਏ ਫਿਰ ਉਗਦੇ ਨਹੀਂ, ਅਬ ਕਿਉਂ ਉਗਵੇ ਦਾਲ। ਇਥੋਂ ਤੱਕ ਵੀ ਸਾਧ ਸੰਗਤ ਜੀ ਧਾਰਮਿਕ ਥਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਈਰਖਾਵਾਂ, ਜਿੱਥੇ ਨਾਮ ਦੀ ਗੱਲ ਚੱਲਣੀ ਸੀ, ਜਿੱਥੇ ਇਕਾਗਰਤਾ ਦੀ ਧਰਮ ਦੀ ਗੱਲ ਚੱਲਣੀ ਸੀ, ਕਈ ਵਾਰੀ ਉਥੇ ਵੀ ਤੇ ਖਾਸ ਕਰਕੇ ਅੱਜ ਕੱਲ ਦੇ ਸਮੇਂ ਦੇ ਵਿਚ ਐਸੇ ਲੋਕ ਆਣ ਵੜਦੇ ਨੇ ਜਿਹੜੇ ਧਾਰਮਿਕ ਥਾਵਾਂ ਤੇ ਵੀ ਈਰਖਾ ਦੇ ਭਰੇ ਹੋਏ ਆ ਕੇ ਉਥੋਂ ਦਾ ਵੀ ਮਾਹੌਲ ਖਰਾਬ ਕਰ ਦਿੰਦੇ ਨੇ। ਉਥੇ ਵੀ ਇਸ ਤਰ੍ਹਾਂ ਦੀਆਂ ਆਪਣੇ ਮਨ ਦੀਆਂ ਜਿਹੜੀਆਂ ਪੁਰਾਣੀਆਂ ਆਦਤਾਂ ਨੇ ਉਨ੍ਹਾਂ ਦੇ ਨਾਲ ਆਪਣੇ ਕੀਤੇ ਹੋਏ ਪਾਠ, ਦਿੱਤੇ ਹੋਏ ਦਸਵੰਧ ਤੇ ਕੀਤੀ ਹੋਈ ਬੜੀ ਸੇਵਾ, ਵੀ ਅਸੀਂ ਤੇ ਬੜੇ ਪੁਰਾਣੇ ਸੇਵਾਦਾਰ ਹਾਂ, ਅਸੀਂ ਤੇ ਇੰਜ ਕੀਤਾ ਸੀ, ਅਸੀਂ ਤੇ ਉਹ ਕੀਤਾ ਸੀ, ਇਸ ਤਰ੍ਹਾਂ ਦੇ ਬਲਬ ਲਿੰਗ ਮਨਾਂ ਦੇ ਵਿਚ ਰੱਖ ਕੇ ਆਉਂਦੇ ਨੇ ਤੇ ਜਿਹੜਾ ਕੀਤਾ ਹੋਇਆ ਸੀ ਉਹਨੂੰ ਵੀ ਇਸ ਤਰ੍ਹਾਂ ਕਰ ਦਿੰਦੇ ਜਿਵੇਂ ਕੋਈ ਬੀਜ ਬੀਜਿਆ ਹੋਵੇ ਤੇ ਉਹਦੇ ਟੁਕੜੇ ਕਰ ਦਈਏ, ਫਿਰ ਉਹਨੂੰ ਟੁਕੜੇ ਕਿਵੇਂ ਉੱਗਣਗੇ, ਉਹ ਤਾਂ ਦਾਲ ਬਣ ਗਈ। ਉਹਨੂੰ ਗਰੀਬ ਨਵਾਜ ਜੀ ਕਹਿੰਦੇ ਨੇ ਅਬ ਕਿਉਂ ਉਗਵੇ ਦਾਲ, ਹੁਣ ਦਾਲ ਕਿਵੇਂ ਉੱਗੇ, ਛੋਲਿਆਂ ਦੇ ਟੁਕੜੇ ਬੀਜ ਦੇ ਟੁਕੜੇ ਹੋ ਚੁੱਕੇ ਹਨ, ਇਸ ਤਰ੍ਹਾਂ ਜੀਵਨ ਵਿਚ ਨਾਮ ਦੀ ਫਸਲ ਕਿਵੇਂ ਉੱਗੇਗੀ ਜੀ।
ਜੇ ਇਕ ਹੋਏ ਤਾਂ ਉਗਵੇ ਰੁੱਟੀ ਹੂਰਤ ਹੋਏ।
ਉੱਗਣ ਦੀ ਸ਼ਰਤ ਇਹ ਹੈ ਕਿ ਦਾਣਾ ਇਕ ਹੋਣਾ ਚਾਹੀਦਾ, ਸਾਬਤ ਹੋਣਾ ਚਾਹੀਦਾ। ਸਾਬਤ ਹੋਣ ਦਾ ਮਤਲਬ ਕੀ ਹੈ, ਮਨ ਦੇ ਵਿਚ ਨੀਅਤ ਸਾਫ਼ ਹੋਣੀ ਚਾਹੀਦੀ ਬੰਦੇ ਦੀ, ਅੰਦਰ ਵਲਬ ਲਿੰਗ ਨਹੀਂ ਹੋਣੇ ਚਾਹੀਦੇ, ਅੰਦਰ ਟੇਢ ਪੁਣਾ ਨਹੀਂ ਹੋਣਾ ਚਾਹੀਦਾ, ਕਪਟ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤਾਂ ਇਸ ਤਰ੍ਹਾਂ ਜਦੋਂ ਧੋਖਾ ਨਾ ਦਈਏ ਤਾਂ ਫਿਰ ਇਕ ਹੋਏ, ਉਦੋਂ ਫਿਰ ਮਨ ਇਕਾਗਰ ਹੋ ਜਾਂਦਾ ਤੇ ਜਿਹੜਾ ਨਾਮ ਸੀ ਅੰਦਰ ਉੱਗ ਪੈਂਦਾ ਹੈ। ਜੇ ਇਕ ਹੋਏ ਤਾਂ ਉਗਵੇ। ਦੂਜੀ ਗੱਲ, ਰੁੱਤੀ ਹੂੰ ਰੁੱਤ ਹੋਏ, ਰੁੱਤ ਵੀ ਚੰਗੀ ਹੋਏ, ਇਨਵਾਇਰਮੈਂਟ ਚੰਗੀ ਹੋਵੇ। ਰੁੱਤ ਦਾ ਮਤਲਬ ਕੀ ਹੈ ਸਾਧ ਸੰਗਤ ਜੀ, ਰੁੱਤ ਦਾ ਮਤਲਬ ਇਹ ਹੈ ਕਿ ਆਪਣਾ ਆਲਾ ਦੁਆਲਾ ਹੈ ਨਾ ਜਿਹੜਾ, ਉਹ ਬੜਾ ਵਧੀਆ ਹੋਣਾ ਚਾਹੀਦਾ। ਕੱਲਾ ਨਾਮ ਨਹੀਂ, ਪਾਠ ਤੇ ਅਸੀਂ ਕਰਨੇ ਆ, ਨਾਮ ਤੇ ਜਪਨੇ ਆ, ਪਰ ਆਲਾ ਦੁਆਲਾ ਠੀਕ ਹੋਣਾ ਚਾਹੀਦਾ, ਇਨਵਾਇਰਮੈਂਟ ਰੁੱਤ ਜਿਹੜੀ ਹੈ ਉਹ ਠੀਕ ਹੋਣੀ ਚਾਹੀਦੀ ਏ, ਸਾਡਾ ਬੋਲਣਾ ਠੀਕ ਹੋਣਾ ਚਾਹੀਦਾ, ਸਾਡਾ ਵੇਖਣਾ ਠੀਕ ਹੋਣਾ ਚਾਹੀਦਾ, ਔਰ ਸੁਣਨਾ, ਕੰਮ ਕਰਨਾ, ਫਿਰ ਸੋਚਣਾ ਜਿਹੜਾ ਹੈ, ਇਹ ਸਾਰੀਆਂ ਚੀਜ਼ਾਂ ਜਦੋਂ ਧਰਮ ਦੇ ਮੁਤਾਬਕ ਹੁੰਦੀਆਂ ਨੇ ਉਹਨੂੰ ਕਹਿੰਦੇ ਵੀ ਰੁੱਤ ਸਹੀ ਹੈ, ਹੁਣ ਇਹਦੇ ਵਿਚ ਨਾਮ ਉੱਗੇਗਾ, ਹੁਣ ਜਪੇ ਨਾਮ ਉਤੋਂ। ਨਾਮ ਜਪਣਾ ਵੱਖਰਾ ਹੈ ਤੇ ਰੁੱਤ ਵੱਖਰੀ ਹੈ। ਜਦੋਂ ਜੀਵਨ ਸਾਧ ਮੁਰਾਦਾ ਤੇ ਨਿਮਰਤਾ ਵਾਲਾ ਹੁੰਦਾ ਹੈ ਉਹਦੇ ਵਿਚ ਨਾਮ ਉੱਗਦਾ, ਤੇ ਜਦੋਂ ਵਲਵਿੰਗਾਂ ਵਾਲਾ ਜੀਵਨ ਹੁੰਦਾ, ਟੇਢੇ ਪੁਣੇ ਵਾਲਾ, ਕਪਟ ਵਾਲਾ ਹੁੰਦਾ, ਉਹਦੇ ਵਿਚ ਨਾਮ ਨਹੀਂ ਉੱਗਦਾ। ਇਸ ਕਰਕੇ ਰੁੱਤ ਜਿਹੜੀ ਹੈ ਸੁਹਾਵਣੀ ਹੋਣੀ ਚਾਹੀਦੀ ਏ। ਤੇ ਦੂਜੀ ਗੱਲ, ਇਹ ਰੁੱਤ ਜਿਹੜੀ ਅੰਮ੍ਰਿਤ ਵੇਲੇ ਦੀ ਹੋਣੀ ਚਾਹੀਦੀ ਹੈ। ਅੰਮ੍ਰਿਤ ਵੇਲੇ ਵਿਚ ਬੀਜਿਆ ਹੋਇਆ ਨਾਮ ਜਿਹੜਾ ਉੱਗ ਪੈਂਦਾ ਹੈ ਤੇ ਭਗਤ ਖਰਚਦੇ ਖਾਂਦੇ ਨਿਖੁੱਟਦਾ ਨਹੀਂ ਹੈ।
ਨਾਨਕ ਪਾਹੇ ਬਹਰਾ ਕੋਰੇ ਰੰਗ ਨਾ ਸੋਏ।
ਹੁਣ ਇੱਥੇ ਗੁਰੂ ਸਾਹਿਬ ਨੇ ਇਕਦਮ ਕਨਸੈਪਟ ਬਦਲ ਦਿੱਤਾ, ਨਾਲ ਹੀ ਕੱਪੜੇ ਦੀ ਵਿਆਖਿਆ ਸ਼ੁਰੂ ਹੋ ਗਈ ਏ। ਪਹਿਲਾਂ ਦਾਲ ਦੀ ਤੇ ਬੀਜਾਂ ਦੀ ਗੱਲ ਹੋਈ ਸੀ, ਇਥੋਂ ਤੱਕ ਜੇ ਮੰਨਿਆ ਜਾਏ, ਜੇ ਜੋੜਨਾ ਹੋਵੇ ਨਾਲ ਇਹਦੇ ਜੋੜ ਪਾਉਣਾ ਹੋਵੇ, ਇੱਥੇ ਬੀਜ ਲੈ ਲਓ ਤੁਸੀਂ ਕਪਾਹ ਦਾ, ਕਹਿੰਦੇ ਕਪਾਹ ਦਾ ਬੀਜ ਪਹਿਲਾਂ, ਕਪਾਹ ਬਣੀ ਬੀਜੀ, ਫਿਰ ਉਹਦਾ ਟਿੰਡਾ ਬਣਿਆ, ਫਿਰ ਉਹਦਾ ਰੂੰ ਬਣਾਇਆ, ਫਿਰ ਰੂੰ ਤੋਂ ਬਾਅਦ ਉਹਨੂੰ ਪਿੰਜਿਆ ਗਿਆ ਤੇ ਫਿਰ ਉਹਦਾ ਕੱਪੜਾ ਬਣ ਗਿਆ। ਤੇ ਗਰੀਬ ਨਵਾਜ ਜੀ ਕਹਿੰਦੇ ਫਿਰ ਉਸ ਕੱਪੜੇ ਨੂੰ ਰੰਗ ਚਾੜਿਆ ਜਾਂਦਾ, ਤੇ ਜਿਹੜਾ ਨਵਾਂ ਕੱਪੜਾ ਹੈ ਨਾ ਉਹਨੂੰ ਸਿੱਧਾ ਰੰਗ ਨਹੀਂ ਚੜਦਾ, ਜੇ ਉਹਨੂੰ ਕੋਰੇ ਨੂੰ ਸਿੱਧਾ ਰੰਗ ਵਿਚ ਪਾ ਦਿਓ ਨਾ ਵੀ ਪਿੱਛੋਂ ਬਣ ਕੇ ਆਇਆ ਤੇ ਸਿੱਧਾ ਰੰਗ ਵਿਚ ਡਬੋ ਦਿਓ ਤੇ ਉਹਦੇ ਵਿਚ ਰੰਗ ਨਹੀਂ ਵੜਦਾ, ਉਹਨੂੰ ਰੰਗ ਫੜਦਾ ਨਹੀਂ। ਕੀ ਕਰਨਾ ਪੈਂਦਾ? ਨਾਨਕ ਪਾਹ ਹੈ ਬਾਹਰਾ, ਉਹਨੂੰ ਪਾਹ ਦੇਣੀ ਪੈਂਦੀ। ਪਾਹ ਦਾ ਮਤਲਬ ਕੀ ਏ? ਉਹਨੂੰ ਜਾਂ ਤੇ ਪਾਣੀ ਗਰਮ ਕਰਕੇ ਲੂਣ ਪਾ ਕੇ ਤੇ ਜਾਂ ਫਟਕੜੀ ਪਾ ਕੇ ਉਹਦੇ ਵਿਚ ਖੁੰਬ ਤੇ ਚੜਾਉਣਾ ਪੈਂਦਾ, ਤਾਂ ਉਹਦੇ ਵਿਚ ਉਹਦੇ ਭਾਂਡੇ ਵਿਚ ਪਾਉਣਾ ਪੈਂਦਾ ਤੇ ਭਾਂਡੇ ਵਿਚ ਜਦੋਂ ਫਟਕੜੀ ਵਾਲਾ ਪਾਣੀ ਲੂਣ ਵਾਲਾ ਪਾਣੀ ਹੁੰਦਾ ਉਹਦੇ ਨਾਲ ਜਿਹੜਾ ਕੱਪੜਾ ਨਾ ਸਾਰਾ ਉਹ ਫੁੱਲ ਜਾਂਦਾ, ਗਰਮ ਪਾਣੀ ਵਿਚ ਉਬਲ ਜਾਂਦਾ ਤੇ ਜਦੋਂ ਉਬਲ ਜਾਂਦਾ ਉਹਦੇ ਸੁਰਾਖ ਬਣ ਜਾਂਦੇ ਨੇ, ਤਾਂ ਫਿਰ ਉਹਨੂੰ ਬਾਅਦ ਵਿਚ ਰੰਗ ਦੇ ਵਿਚ ਪਾਓ ਤੇ ਰੰਗ ਉਹਦੇ ਵਿਚ ਵੜ ਜਾਂਦਾ, ਸਾਰੇ ਦੇ ਅੰਦਰ ਚਲਾ ਜਾਂਦਾ। ਤਾਂ ਮਹਾਰੇ ਕਹਿੰਦੇ ਕਿ ਜਿੰਨਾ ਚਿਰ ਗੁਰੂ ਕੀ ਸੇਵਾ ਵਿਚ ਨਿਤਨੇਮ ਦੇ ਵਿਚ ਨਾਮ ਅਭਿਆਸ ਦੇ ਵਿਚ ਅੰਮ੍ਰਿਤ ਵੇਲੇ ਦੀ ਭਾਅ ਦੇ ਨਾਲ ਵਿਚ ਨਾ ਨਾ ਪਾਇਆ ਜਾਏ, ਇਕ ਵਾਰੀ ਉਬਲਦਾ ਨਹੀਂ ਜੀਵਨ ਜਿਹੜਾ, ਰੰਗ ਨਹੀਂ ਚੜਦਾ, ਕੋਰੇ ਨੂੰ ਰੰਗ ਸਿੱਧਾ ਨਹੀਂ ਚੜਦਾ। ਮਹਾਰਾਜ ਗਰੀਬ ਨਵਾਜ ਜੀ ਫਰਮਾਉਂਦੇ ਹਨ,
ਭੈ ਵਿਚ ਖੁੰਬ ਚੜਾਈਏ ਸ਼ਰਮ ਪਾਹੋ ਤਨ ਹੋਏ।
ਇਹ ਪਾਹ ਕਾਹਦੀ ਦਈਏ? ਕਿਹੜੀ ਚੀਜ਼ ਦੇ? ਉੱਥੇ ਤੇ ਫਟਕੜੀ ਪੈਂਦੀ ਹੈ ਤੇ ਇੱਥੇ ਕਾਹਦੀ ਪਾ ਦਈਏ ਇਸ ਮਨ ਦੇ ਕੱਪੜੇ ਨੂੰ ਚੜਾਉਣ ਵਾਸਤੇ? ਉੱਥੇ ਕਹਿੰਦੇ ਕਿ ਸ਼ਰਮ ਪਾਹੋ ਤਨ ਹੋਏ, ਸਰੀਰ ਜੀਵਨ ਦੇ ਵਿਚ ਪਾਪਾਂ ਤੋਂ ਸ਼ਰਮ ਕਰਨੀ, ਸ਼ਰਮ ਮੈਨੇ ਝੱਕਣਾ, ਪਾਪ ਕਰਨ ਤੋਂ, ਝੂਠ ਬੋਲਣ ਤੋਂ, ਕਿਸੇ ਦਾ ਮਨ ਦਿਖਾਉਣ ਤੋਂ, ਕਿਸੇ ਨੂੰ ਧੋਖਾ ਦੇਣ ਤੋਂ ਸੰਘਣਾ, ਇਨ੍ਹਾਂ ਕੰਮਾਂ ਤੋਂ ਬਚਾਅ ਰੱਖਣਾ, ਇਹਦੇ ਨਾਲ ਪਾਹ ਚੜ ਜਾਂਦੀ। ਤੇ ਜੇ ਗੁਰੂ ਦਾ ਭੈ ਰੱਖਣਾ ਵੀ ਪਰਮੇਸ਼ਰ ਮੇਰੇ ਨਾਲ ਹੈ, ਗੁਰੂ ਮੇਰੇ ਕੋਲ ਹੈ, ਤੇ ਫਿਰ ਖੁੰਬ ਤੇ ਚੜ ਜਾਂਦਾ, ਫਿਰ ਸਾਧ ਸੰਗਤ ਜੀ ਸਮਝ ਲਓ ਉਹਨੂੰ ਰੰਗ ਚੜ ਗਿਆ। ਇਸ ਤਰ੍ਹਾਂ ਦੋ ਗੁਣ ਹੋਣੇ ਚਾਹੀਦੇ ਨੇ, ਗੁਰੂ ਨੂੰ ਪਰਮੇਸ਼ਰ ਨੂੰ ਨਾਲ ਸਮਝਣਾ ਤੇ ਭੈ ਵਿਚ ਰਹਿਣਾ ਵੀ ਮੇਰੇ ਨਾਲ ਹੈ, ਤੇ ਨਾਲ ਮਾੜੇ ਕੰਮਾਂ ਤੋਂ ਸ਼ਰਮ ਕਰਨੀ, ਇਹ ਭਾਉ ਚੜ ਜਾਂਦੀ ਹੈ। ਤੇ ਇਸ ਤਰ੍ਹਾਂ ਮਨ ਰੂਪੀ ਕੱਪੜੇ ਨੂੰ ਨਾਮ ਦਾ ਰੰਗ ਚੜਦਾ ਹੈ ਜੀ।
ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ।
ਕਹਿੰਦੇ ਨੇ ਇਸ ਤਰ੍ਹਾਂ ਜੇ ਕਿਸੇ ਦਾ ਮਨ ਭਗਤੀ ਦੇ ਨਾਲ ਰੰਗਿਆ ਜਾਏ ਨਾ, ਤੇ ਫਿਰ ਉਹਦੇ ਨੇੜੇ ਕੂੜ ਦੀ ਸੋਏ ਵੀ ਨਹੀਂ ਆਉਂਦੀ। ਸੋਏ ਮੈਨੇ ਖਬਰ, ਭਾਵ ਝੂਠ ਨੇੜੇ ਨਹੀਂ ਆਉਂਦਾ, ਝੂਠ ਉਹਦੇ ਅੰਦਰ ਆ ਹੀ ਨਹੀਂ ਸਕਦਾ। ਰੰਗ ਇੰਨਾ ਚੜ ਗਿਆ ਗਾੜਾ ਕਿ ਹੁਣ ਉਹਦੇ ਉੱਤੇ ਪ੍ਰਭਾਵ ਨਹੀਂ ਪੈਂਦਾ, ਝੂਠ ਉਹਦੇ ਤੋਂ ਦੂਰ ਹੋ ਜਾਂਦਾ, ਉਹ ਝੂਠ ਤੋਂ ਵੱਖਰਾ ਹੋ ਜਾਂਦਾ ਹੈ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਲਭ ਪਾਪ ਦੋਏ ਰਾਜਾ ਮਹਤਾ ਕੂੜ ਹੋਆ ਸਿਕਦਾਰ।
ਗਰੀਬ ਨਵਾਜ ਜੀ ਮਨੁੱਖ ਦੇ ਮਨ ਦੀ ਹਾਲਤ ਦੱਸਦੇ ਨੇ, ਕਹਿੰਦੇ ਨੇ ਬੰਦੇ ਦੇ ਅੰਦਰ ਅੰਤਿਸ਼ਕਰਨ ਵਿਚ ਕੀ ਹੋ ਰਿਹਾ, ਜੀਵਨ ਕਿਵੇਂ ਲੁੱਟਿਆ ਜਾ ਰਿਹਾ, ਕਿਵੇਂ ਜੀਵਨ ਖਰਾਬ ਹੋ ਰਿਹਾ। ਸਾਰੇ ਪਹਿਰੇ ਵਿਚ ਸਾਰੇ ਹੀ ਸਲੋਕ ਵਿਚ ਕਹਿੰਦੇ ਨੇ, ਕਹਿੰਦੇ ਲੱਭ ਮੈਨੇ ਖਾਣ ਪੀਣ ਦਾ ਲੋਭ, ਤੇ ਪਾਪ ਮੈਨੇ ਪਰਮੇਸ਼ਰ ਨੂੰ ਭੁੱਲ ਜਾਣਾ ਤੇ ਪਾਪ ਕਰਨੇ। ਲੱਭ ਪਾਪ ਦੋਏ ਰਾਜਾ ਮਹਿਤਾ, ਰਾਜਾ ਤੇ ਵਜ਼ੀਰ ਜਿਹੜਾ ਹੈ ਇਹ ਲੱਭ ਲੋਭ ਤੇ ਪਾਪ ਬਣ ਗਿਆ। ਕੂੜ ਹੋਆ ਸਿਕਦਾਰ ਤੇ ਝੂਠ ਅੰਦਰ ਚੌਧਰੀ ਬਣਿਆ ਹੋਇਆ, ਅੰਦਰ ਇਕ ਜਿਹੜਾ ਪੂਰਾ ਅੰਤਿਸ਼ਕਰਨ ਦੇ ਅੰਦਰ ਪੂਰੀ ਸਭਾ ਲੱਗੀ ਹੋਈ ਹੈ। ਇਕ ਰਾਜਾ ਹੈ, ਇਕ ਵਜ਼ੀਰ ਹੈ, ਇਕ ਚੌਧਰੀ ਹੈ। ਰਾਜਾ ਕੌਣ ਹੈ? ਲੋਭ। ਤੇ ਵਜ਼ੀਰ ਕੌਣ ਹੈ? ਪਾਪ। ਤੇ ਝੂਠ ਜਿਹੜਾ ਹੈ ਉਹ ਸਿਕਦਾਰ ਚੌਧਰੀ ਬਣਿਆ ਬੈਠਾ ਹੈ।
ਕਾਮ ਨੇ ਵਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ।
ਇਹ ਤਿੰਨੇ ਜਣੇ ਰਲ ਕੇ ਹੁਣ ਲੋਭ, ਪਾਪ ਤੇ ਝੂਠ, ਤਿੰਨੇ ਜਣੇ ਰਲ ਕੇ ਸਲਾਹ ਕਰਦੇ ਵੀ ਆਪਾਂ ਦੁਨੀਆ ਨੂੰ ਕਿਵੇਂ ਲੁੱਟੀਏ, ਜਿਵੇਂ ਰਾਜੇ ਆਮ ਕਰੇ ਕਰਦੇ ਨੇ ਕੋਈ ਵਿਰਲਿਆਂ ਨੂੰ ਛੱਡ ਕੇ, ਵੀ ਆਪਾਂ ਇਨ੍ਹਾਂ ਨੂੰ ਲੁੱਟ ਕਿਵੇਂ ਸਕਦੇ ਆ। ਇਕ ਨੇ ਕਿਹਾ ਵੀ ਆਪਾਂ ਕੋਈ CID ਵਾਲਾ ਮੰਗਾਈਏ ਜਿਹੜਾ ਸਾਰੇ ਥਾਵਾਂ ਤੇ ਪਹੁੰਚ ਜਾਏ ਤੇ ਜਿਹਦਾ ਪਤਾ ਵੀ ਨਾ ਲੱਗੇ, ਚੁੱਪ ਕਰਕੇ ਪਹੁੰਚ ਜਾਏ। ਉਨ੍ਹਾਂ ਪੁੱਛਿਆ ਵੀ ਉਹ ਕੌਣ ਹੋਵੇਗਾ? ਕਹਿੰਦੇ ਉਹ ਕਾਮ ਹੈ। ਕਾਮ ਜਿਹੜਾ ਨਾ CID ਵਾਲਾ, CID ਵਾਲੇ ਦਾ ਮਤਲਬ ਕੀ ਏ? ਵੀ ਜਿਹਦੇ ਕੱਪੜੇ ਨਾ ਹੋਣ, ਜਿਹਦਾ ਪਤਾ ਹੀ ਕੋਈ ਨਾ ਲੱਗੇ। ਪਤਾ ਉਦੋਂ ਲੱਗੇ ਜਦੋਂ ਸਾਰੀ ਖ਼ਬਰ ਲੈ ਕੇ ਆ ਜਾਏ। ਜਿਹੜਾ ਸਾਰਿਆਂ ਦੇ ਮਨ ਵਿਚ ਨੇੜੇ ਵੱਸਦਾ ਉਹਨੂੰ ਕਹਿੰਦੇ ਕਾਮ ਨੇਬ। ਕਾਮ ਨਾਇਬ ਜਿਹੜਾ ਉਹਨੂੰ ਸੱਦ ਕੇ ਪੁੱਛਿਆ ਉਹਨਾਂ ਨੇ, ਤੇ ਬਹਿ ਬਹਿ ਕਰੇ ਵਿਚਾਰ ਕਿ ਇਹ ਸਲਾਹਕਾਰ ਸੀ ਆਇਆ, ਇਹਨੂੰ ਸੱਦ ਕੇ ਪੁੱਛ ਲਿਆ ਵੀ ਦੱਸ ਦੁਨੀਆਂ ਦਾ ਕੀ ਹਾਲ ਏ, ਲੋਕਾਂ ਦੇ ਮਨਾਂ ਨੂੰ ਕਿਵੇਂ ਲੁੱਟਿਆ ਜਾ ਸਕਦਾ ਅੰਮ੍ਰਿਤ ਨੂੰ।
ਅੰਧੀ ਰਹਿਤ ਗਿਆਨ ਵਿਹੋਣੇ ਬਾਹੇ ਪਰੇ ਮੁਰਦਾਰ।
ਤੇ ਉਸ ਕਾਮ ਨੇ ਆ ਕੇ ਸਾਰੀ ਸਲਾਹ ਦਿੱਤੀ, ਕਹਿਣ ਲੱਗੇ ਇਹਦੇ ਵਿਚ ਤੇ ਗੱਲ ਹੀ ਔਖੀ ਕੋਈ ਨਹੀਂ, ਦੁਨੀਆਂ ਤੇ ਅੰਨੀ ਹੋਈ ਪਈ ਹੈ, ਲੋਭ ਵਿਚ, ਕਾਮ ਵਿਚ, ਹੰਕਾਰ ਵਿਚ, ਭਾਵ ਵਿਚ, ਈਰਖਾ ਵਿਚ, ਨਿੰਦਿਆ, ਜਿੰਨਾ ਮਰਜ਼ੀ ਲੁੱਟ ਲੋ, ਲੁੱਟਣ ਵਾਲੇ ਥੱਕ ਜਾਣਗੇ, ਲੁਟਾਉਣ ਵਾਲੇ ਨਹੀਂ ਥੱਕਦੇ। ਕਹਿਣ ਲੱਗੇ ਇੰਨੀ ਅੰਨੀ ਹੋ ਗਈ ਦੁਨੀਆਂ, ਅੰਧੀ ਰਈਅਤ, ਰਈਅਤ ਮੈਨੇ ਦੁਨੀਆਂ, ਗਿਆਨ ਵੀ ਹੋਣੀ, ਉਨ੍ਹਾਂ ਕੋਲ ਗਿਆਨ ਕੋਈ ਨਹੀਂ, ਉਨ੍ਹਾਂ ਕੋਲ ਪਰਮੇਸ਼ਰ ਦਾ ਸਿਮਰਨ ਕੋਈ ਨਹੀਂ, ਅਵੇਅਰਨੈਸ ਕੋਈ ਨਹੀਂ, ਜਾਗ ਕੋਈ ਨਹੀਂ, ਹੋਸ਼ ਕੋਈ ਨਹੀਂ, ਸੁੱਤੇ ਪਏ ਨੇ ਲੋਕ ਮਾਇਆ ਦੇ ਵਿਚ। ਭਾਹੇ ਭਰੇ ਮੁਰਦਾਰ, ਭਾਹੇ ਭਰੇ ਦਾ ਮਤਲਬ ਭਾਹੇ ਮੈਨੇ ਇਕ ਐਸੀ ਤੂੜੀ ਵੀ ਹੁੰਦੀ ਏ, ਉਹਨੂੰ ਵੀ ਭਾਹ ਕਹਿੰਦੇ ਨੇ, ਤੇ ਭਾਹੇ ਮੈਨੇ ਭਰਿਆ ਹੋਇਆ ਵੀ ਕਹਿੰਦੇ ਨੇ, ਭਰੇ ਮੁਰਦਾਰ, ਭਾਹੇ ਭਰੇ। ਉਹਨੇ ਕਿਹਾ ਦੁਨੀਆਂ ਦੇ ਲੋਕ ਇੰਨੀ ਵਾਸ਼ਨਾ ਦੇ ਨਾਲ ਭਰੇ ਹੋਏ ਨੇ ਕਿ ਉਨ੍ਹਾਂ ਦੇ ਅੱਗੇ ਮੁਰਦਾਰ ਰੱਖ ਕੇ ਨਾ ਭਾਵ ਜੋ ਮਰਜ਼ੀ ਕਰਾ ਲਓ ਉਨ੍ਹਾਂ ਤੋਂ, ਰਿਸ਼ਵਤ ਦੇ ਕੇ, ਵੱਡੀ ਦੇ ਕੇ, ਪਾਪ ਕਰਾ ਕੇ ਮੁਰਦਾਰ। ਇਹਦੇ ਅਰਥ ਇਹ ਵੀ ਬਣਦੇ ਨੇ ਕਿ ਜੇ ਜਿਵੇਂ ਪਸ਼ੂ ਦਾ ਛੋਟਾ ਬੱਚਾ ਮਰ ਗਿਆ ਤੇ ਉਹਦੇ ਤੋਂ ਬਿਨਾਂ ਦੁੱਧ ਨਹੀਂ ਦਿੰਦਾ, ਫਿਰ ਜ਼ਿਮੀਦਾਰ ਕੀ ਕਰਦੇ ਨੇ, ਉਸ ਪਸ਼ੂ ਦੇ ਛੋਟੇ ਜਿਹੇ ਬੱਚੇ ਦੀ ਖੱਲ ਜਿਹੜੀ ਲਵਾ ਕੇ ਨਾ ਲੈ ਆਉਂਦੇ ਵਾਪਸ, ਤੇ ਉਸ ਖੱਲ ਨੂੰ ਸੁਕਾ ਕੇ ਪਰਤ ਕੇ ਸਿਉਂ ਲੈਂਦੇ ਨੇ, ਸਿਉਣ ਤੋਂ ਬਾਅਦ ਉਹਦੇ ਵਿਚ ਤੂੜੀ ਭਰ ਦਿੰਦੇ ਤੇ ਉਹਦਾ ਇਸ ਤਰ੍ਹਾਂ ਦਾ ਰੂਪ ਬਣ ਜਾਂਦਾ ਜਿਵੇਂ ਸੱਚੀ ਮੁੱਚੀ ਦਾ ਕਟੂਆ ਜਿਹੜਾ ਉਹ ਪਿਆ ਹੋਇਆ ਜ਼ਮੀਨ ਤੇ ਸੁੱਤਾ ਹੋਇਆ। ਤੇ ਫਿਰ ਉਹ ਕੀ ਕਰਦੇ ਵੀ ਜਦੋਂ ਮੱਝ ਨੂੰ ਚੋਣਾ ਹੁੰਦਾ ਨਾ, ਉਹ ਮੁਰਦਾਰ ਜਿਹੜਾ ਉਹਦਾ ਜਿਹੜਾ ਕਟੂਆ ਬੱਚਾ ਹੈ ਜਿਹਦੇ ਵਿਚ ਤੂੜੀ, ਅਸਲ ਵਿਚ ਉਹ ਜਿਉਂਦਾ ਹੁੰਦਾ ਨਹੀਂ, ਤੂੜੀ ਭਰੀ ਹੋਈ, ਭਾਹੇ ਭਰੇ ਮੁਰਦਾਰ, ਮੁਰਦੇ ਵਿਚ ਤੂੜੀ ਭਰੀ ਹੋਈ। ਤੇ ਕਹਿਣ ਲੱਗੇ ਉਹ ਮੱਝ ਨੂੰ ਲਿਆ ਕੇ ਛੱਡਦੇ ਨੇ ਉਥੇ, ਤੇ ਉਹ ਵਿਚਾਰੀ ਉਹਨੂੰ ਮੋਹ ਦੇ ਵਿਚ ਪਤਾ ਹੀ ਕੋਈ ਨੀ ਲੱਗਦਾ ਵੀ ਇਹ ਤੇ ਜਿਉਂਦਾ ਤੇ ਹੈ ਨਹੀਂ, ਉਹ ਭਰਮ ਜਾਂਦੀ, ਉਹਨੂੰ ਸੁੰਘਦੀ ਕੋਲ ਆ ਕੇ ਤੇ ਦੁੱਧ ਉੱਤਰ ਆਉਂਦਾ ਥਣਾ ਵਿਚ ਤੇ ਉਹ ਚੋ ਲੈਂਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਕਾਮ ਤੇ ਪਾਪ ਤੇ ਲੋਭ ਦੀ ਮੀਟਿੰਗ ਹੋਈ ਤੇ ਹੰਕਾਰ ਦੀ ਇਹਨਾਂ ਸਾਰਿਆਂ ਦੀ। ਉਨ੍ਹਾਂ ਨੇ ਕਿਹਾ ਦੁਨੀਆਂ ਨੂੰ ਲੁੱਟਣਾ ਤੇ ਔਖਾ ਹੀ ਕੋਈ ਨਹੀਂ, ਇਨ੍ਹਾਂ ਤੇ ਕੋਈ ਨਕਲੀ ਜਿਹੀ ਚੀਜ਼ ਵਿਖਾ ਦਿਓ ਕੋਈ ਵੀ ਥੋੜੀ ਜੀ, ਬਸ ਚੋਲੋ ਜਿੰਨਾ ਮਰਜ਼ੀ, ਕੁਝ ਨਹੀਂ ਇਹਨੂੰ ਹੁੰਦਾ। ਉਨ੍ਹਾਂ ਨੇ ਪਤਾ ਲੱਗਣ ਹੀ ਨਹੀਂ ਦੇਣਾ, ਜਿਵੇਂ ਲੋਹੇ ਨੂੰ ਸੋਨੇ ਦੀ ਪਾਲਿਸ਼ ਕਰਕੇ ਅੱਗੇ ਰੱਖ ਦਿਓ ਤੇ ਅਗਲਾ ਕਹੇਗਾ ਜੀ ਸੋਨਾ ਹੀ। ਗੱਲਾਂ ਹੀ ਇਸ ਢੰਗ ਦੇ ਨਾਲ ਪੇਸ਼ ਕਰਨੀਆਂ ਨੇ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ। ਇਸ ਤਰ੍ਹਾਂ ਲੋਕਾਂ ਨੂੰ ਭਰਮਾ ਲੈਂਦੇ ਹਨ, ਉਹ ਸਲਾਹ ਕਰਦੇ ਹਨ ਆਪਸ ਵਿਚ, ਕਹਿੰਦੇ ਲੋਕਾਂ ਨੂੰ ਲੁੱਟਣਾ ਕੋਈ ਮਾੜਾ ਕੋਈ ਔਖਾ ਨਹੀਂ ਹੈ ਜੀ।
ਗਿਆਨੀ ਨਚਹੇ ਵਾਜੇ ਵਾਵਹੇ ਰੂਪ ਕਰਹੇ ਸਿਗਾਰ।
ਉਹ ਜਿਹੜੇ ਚਾਰੇ ਨੇ ਨਾ ਇਕੱਠੇ ਹੋ ਕੇ, ਕਾਮ, ਪਾਪ, ਲੋਭ ਤੇ ਇਹ ਸਾਰੇ ਚਾਰੇ ਜਣੇ ਜਿਹੜੇ ਇਕੱਠੇ ਹੋ ਕੇ ਉਹ ਸਾਧ ਸੰਗਤ ਜੀ ਸਲਾਹਾਂ ਕਰਦੇ ਨੇ, ਕਹਿੰਦੇ ਜਿਹੜੇ ਉਪਦੇਸ਼ ਦੇਣ ਵਾਲੇ ਗਿਆਨੀ ਨੇ ਉਹ ਨੱਚਦੇ ਫਿਰਦੇ ਨੇ ਮਾਇਆ ਵਾਸਤੇ ਤੇ ਝੂਠੀ ਵਡਿਆਈ ਵਾਸਤੇ ਤੇ ਅਹੁਦਿਆਂ ਵਾਸਤੇ, ਇਹਦੇ ਪਿੱਛੇ ਭੱਜੇ ਫਿਰਦੇ ਵੀ ਸਾਡਾ ਨਾਂ ਬਣ ਜਾ ਜੀ ਕਿਤੇ, ਸਾਡਾ ਨਾਂ ਬਣ ਜਾ, ਸਾਨੂੰ ਲੋਕ ਜਾਣ ਲੈਣ, ਜੱਫੇ ਮਾਰਦੇ ਫਿਰਦੇ ਨੇ ਉਹ ਸਾਰੇ ਗਿਆਨੀ। ਨੱਚਦੇ ਫਿਰਦੇ ਨੇ, ਵਾਜੇ ਵਾਵੇਂ, ਕਈ ਵਾਜੇ ਵਜਾਉਂਦੇ ਫਿਰਦੇ ਨੇ ਤੇ ਕਈ ਪ੍ਰਕਾਰ ਦੇ ਕੱਪੜੇ ਪਾ ਕੇ ਕਈ ਰੂਪ ਧਾਰਨ ਕਰ ਲੈਂਦੇ ਨੇ। ਇਸ ਤਰ੍ਹਾਂ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੈ ਸ਼ਿੰਗਾਰ, ਕਈ ਤਰ੍ਹਾਂ ਦੇ ਕੱਪੜੇ ਪਾ ਕੇ ਤੇ ਨਾਟਕ ਕਰਦੇ ਨੇ, ਲੋਕਾਂ ਨੂੰ ਪਸਾਉਂਦੇ ਹਨ।
ਉੱਚੇ ਕੁਕਹੇ ਵਾਦਾ ਗਾਵਹੇ ਜੋਦਾ ਕਾ ਵਿਚਾਰ।
ਉੱਚੀਆਂ ਉੱਚੀਆਂ ਸੁਰਾਂ ਕਰ ਕੱਢ ਕੇ ਤੇ ਕੂਕਾਂ ਮਾਰ ਮਾਰ ਕੇ ਤੇ ਬੜੇ ਕਲਾਕਾਰਾਂ ਵਾਂਗੂ ਪੇਸ਼ਕਾਰੀ ਕਰਕੇ, ਮੂੰਹ ਬਣਾ ਕੇ ਕਦੀ ਰੋਣ ਵਾਲਾ, ਕਦੀ ਹੱਸਣ ਵਾਲਾ, ਤੇ ਕਦੀ ਕੋਈ ਵਿਚਾਰ ਕਰਦੇ ਨੇ, ਕਦੀ ਕੋਈ ਵਿਚਾਰ ਕਰਦੇ, ਕਦੀ ਕਿਸੇ ਯੋਧੇ ਦੀ ਵਿਚਾਰ ਕਰ ਲਈ, ਕਦੀ ਕੋਈ ਬੜਾ ਕ੍ਰਾਂਤੀਕਾਰੀ ਜੀ ਗੱਲ ਸੁਣਾ ਦਿੱਤੀ ਤੇ ਲੋਕਾਂ ਨੇ ਕਿਹਾ ਜੀ ਇਹ ਤੇ ਡਰਦੇ ਨੀ ਕਿਸੇ ਤੋਂ, ਇਹ ਤਾਂ ਪਰਵਾਹ ਨੀ ਕਰਦੇ, ਇਹ ਤਾਂ ਬੜੇ ਬੜੀਆਂ ਵੱਡੀਆਂ ਗੱਲਾਂ ਕਰਦੇ ਨੇ। ਇਸ ਤਰ੍ਹਾਂ ਉਹ ਜਿਹੜੇ ਚਾਰ ਜਣੇ ਨੇ ਨਾ, ਪਿੱਛੇ ਆਪਾਂ ਕਾਮ ਤੇ ਪਾਪ ਤੇ ਲੋਭ ਤੇ ਚਾਰੇ ਆਪਸ ਵਿਚ ਵਿਚਾਰਾਂ ਕਰਦੇ, ਉਹ ਕਹਿੰਦੇ ਇਨ੍ਹਾਂ ਸਾਰਿਆਂ ਨੂੰ ਲੁੱਟਣਾ ਕੋਈ ਔਖਾ ਨਹੀਂ, ਇਹ ਤਾਂ ਲੁੱਟੇ ਲੁਟਾਏ ਪਏ ਨੇ ਵਿਚਾਰੇ। ਇਸ ਤਰ੍ਹਾਂ ਦੇ ਗਾਉਣ ਵਾਲੇ ਤੇ ਇਹ ਜਿਹੜੇ ਗਿਆਨਵਾਨ ਹਨ।
ਮੂਰਖ ਪੰਡਿਤ ਹਕਮਤ ਹੁਜਤ ਸੰਜੈ ਕਰਹੇ ਪਿਆਰ।
ਕਹਿੰਦੇ ਜਿਹੜੇ ਵਿਦਵਾਨ ਹਨ, ਮੂਰਖ, ਬੜੇ ਮੂਰਖ ਨੇ, ਉਹ ਕੀ ਕਰਦੇ ਨੇ ਅੱਜ ਕੱਲ, ਕਹਿੰਦੇ ਹਕਮਤ ਹੁਜਤ, ਹਕਮਤ ਮੈਨੇ ਗਿਆਨ, ਜਾਣਕਾਰੀ, ਉਨ੍ਹਾਂ ਦੀ ਜਾਣਕਾਰੀ ਦੇ ਵਿਚ ਕੋਈ ਨਾਮ ਦੀ ਗੱਲ ਨਹੀਂ ਹੁੰਦੀ, ਕੋਈ ਸ਼ਬਦ ਦੀ ਸੁਰਤ ਦੀ ਪਰਮੇਸ਼ਰ ਦੇ ਪਿਆਰ ਦੀ ਰੱਬ ਦੇ ਨਾਮ ਦੀ ਉਹਨਾਂ ਦੀ ਹਿਕਮਤ ਮੈਨੇ ਜਾਣਕਾਰੀ ਹੁਜਤ ਮੈਨੇ ਹੁਜਤਾਂ ਕਰਨੀਆਂ ਮਖੌਲ ਕਰਨੇ ਟਿਚਰਾਂ ਕਰਨੀਆਂ ਉਹਨਾਂ ਦੀ ਸਾਰੀ ਕਥਾ ਵਿਆਖਿਆ ਦੇ ਵਿਚ ਹੁਜਤਾਂ ਹੀ ਹੁੰਦੀਆਂ ਨੇ ਇਕ ਦੂਜੇ ਨੂੰ ਅਰਕਾਂ ਮਾਰਨੀਆਂ ਮੋਢੇ ਮਾਰਨੇ ਲੱਤਾਂ ਮਾਰਨੀਆਂ ਬਸ ਗਧਿਆਂ ਵਾਂਗ ਇਸ ਤਰ੍ਹਾਂ ਦੀਆਂ ਹੁਜਤਾਂ ਹੀ ਕਰਦੇ ਨੇ ਬਸ ਇਕ ਦੂਜੇ ਨੂੰ ਤੇ ਸੁਣਨ ਵਾਲਿਆਂ ਨੂੰ ਵੀ ਹੁਜਤਾਂ ਹੀ ਚਾਹੀਦੀਆਂ ਨੇ ਉਹ ਵੀ ਕਹਿੰਦੇ ਨੇ ਬਹੁਤ ਸਵਾਦ ਆਇਆ ਇਸ ਤਰ੍ਹਾਂ ਉਹ ਚਾਰੇ ਜਣੇ ਸਲਾਹ ਕਰਦੇ ਕਹਿੰਦੇ ਲੁੱਟੋ ਇਹਨੂੰ ਜਿੰਨਾ ਮਰਜ਼ੀ ਲੁੱਟੋ ਦੁਨੀਆਂ ਨੂੰ ਲੁੱਟੀ ਪਈ ਏ ਇਹਨੇ ਹਿੱਲਣਾ ਹੀ ਕੋਈ ਨਹੀਂ ਜੋ ਮਰਜ਼ੀ ਹੈ ਸਾਰੇ ਕੰਨ ਰਸ ਦੇ ਵਿਚ ਲੁੱਟੇ ਪਏ ਨੇ ਮੂਰਖ ਪੰਡਿਤ ਮੂਰਖ ਵਿਦਵਾਨ ਚੁਟਕਲੇ ਸੁਣਾ ਸੁਣਾ ਕੇ ਹਿਕਮਤ ਦੀਆਂ ਹੁਜਤਾਂ ਕਰਦੇ ਨੇ ਟਿਚਰਾਂ ਕਰਦੇ ਨੇ ਚੁਟਕਲੇ ਸੁਣਾਉਂਦੇ ਨੇ ਔਰ ਸੰਜੈ ਕਰੇ ਪਿਆਰ ਇਹ ਕਿਉਂ ਕਰਦੇ ਨੇ ਬਈ ਲੋਕ ਜ਼ਿਆਦੇ ਆਉਣਗੇ ਤੇ ਜ਼ਿਆਦੀ ਮਾਇਆ ਇਕੱਠੀ ਹੋਵੇਗੀ ਇਸ ਕਰਕੇ ਉਹ ਗੁਰਬਾਣੀ ਦੀ ਗੱਲ ਘੱਟ ਕਰਦੇ ਨੇ ਗੁਰਮਤ ਅਭਿਆਸ ਦੀ ਨਾਮ ਦੀ ਗੱਲ ਘੱਟ ਕਰਦੇ ਨੇ ਤੇ ਸੰਜੈ ਮੈਨੇ ਇਕੱਠਾ ਕਰਨਾ ਸੰਚਨਾ ਮਾਇਆ ਨੂੰ ਇਕੱਠੀ ਕਰਨੀ ਇਹਦੇ ਨਾਲ ਉਹਨਾਂ ਦਾ ਪਿਆਰ ਬਹੁਤ ਹੁੰਦਾ ਹੈ
ਧਰਮੀ ਧਰਮ ਕਰੇਗਾ ਵਾਵਹੇ ਮੰਗਹੇ ਮੁਖ ਦੁਆਰ
ਜਿਹੜੇ ਧਰਮੀ ਬੰਦੇ ਨੇ ਕਈ ਜਿਹੜੇ ਚਲੋ ਧਰਮ ਵੀ ਕਰਦੇ ਨੇ ਧਰਮ ਵੀ ਕਮਾਉਂਦੇ ਨੇ ਜਪ ਤਪ ਬੜਾ ਕਰਦੇ ਨੇ ਪਰ ਮਹਾਰਾਜ ਕਹਿੰਦੇ ਉਥੇ ਜਾ ਕੇ ਵੀ ਮਾਇਆ ਕਿਤੇ ਵਰਤ ਜਾਂਦੀ ਏ ਉਹ ਕੀ ਕਰਦੇ ਨੇ ਮੰਗਾ ਮੋਖ ਦੁਆਰ ਹੁਣ ਵੇਖੋ ਕਿੱਡਾ ਕਿੰਨਾ ਬਰੀਕ ਰਸਤਾ ਹੈ ਪਰਮੇਸ਼ਰ ਦਾ ਇੱਥੇ ਕਹਿੰਦੇ ਮੁਕਤੀ ਵੀ ਨਹੀਂ ਮੰਗਣੀ ਜੇ ਪੂਰੇ ਯਾਨੀ ਕਿ ਸ਼ੁੱਧ ਹੋਣਾ ਨਾ ਪਾਰ ਜਾਣਾ ਫਿਰ ਕਹਿੰਦੇ ਮੋਖ ਦੁਆਰ ਵੀ ਨਹੀਂ ਮੰਗਣਾ ਉਹ ਮੋਖ ਦੁਆਰ ਮੰਗ ਕੇ ਕੀਤੇ ਹੋਏ ਕਮਾਏ ਹੋਏ ਧਰਮ ਨੂੰ ਗਵਾ ਪੈਂਦੇ ਹਨ
ਜਿਸ ਦਾ ਵਹੇ ਜੁਗਤ ਨਾ ਜਾਣਹੇ ਛੱਡ ਬਹੇ ਘਰ ਬਾਰ
ਜਿਹੜੇ ਜਤੀ ਹਨ ਜਿਹੜੇ ਵਿਆਹੇ ਹੋਏ ਨਹੀਂ ਉਹ ਕੀ ਕਰਦੇ ਨੇ ਜਤੀ ਸਦਾਵੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਇਹ ਤੇ ਹੁਣ ਵਿਆਹੇ ਹੋਏ ਨਹੀਂ ਜੀ ਬੜਾ ਪਾਕ ਪਵਿੱਤਰ ਜੀਵਨ ਹੈ ਇਹਨਾਂ ਦਾ ਪਰ ਕਹਿੰਦੇ ਜੇ ਤਾਂ ਜੁਗਤ ਆ ਜਾਂਦੀ ਜੇ ਤਾਂ ਵਿਆਹੇ ਨਹੀਂ ਚਲੋ ਭਾਈ ਗੁਰਦਾਸ ਜੀ ਵੀ ਵਿਆਹੇ ਨਹੀਂ ਸਨ ਪਰ ਕੰਮ ਤੇ ਬੜਾ ਕੀਤਾ ਨਾ ਕਿੰਨੀਆਂ ਵਾਰਾਂ ਲਿਖ ਦਿੱਤੀਆਂ ਕਵਿਤ ਲਿਖ ਦਿੱਤੇ ਹੋਰ ਸੇਵਾ ਕੀਤੀ ਬੜੀ ਕੰਮ ਤਾਂ ਕੀਤਾ ਵੀ ਚਲੋ ਵਿਆਹੇ ਨਹੀਂ ਕਹਿੰਦੇ ਟਾਈਮ ਨਹੀਂ ਲੱਗਿਆ ਤਾਂ ਇਧਰ ਕੰਮ ਕਰ ਦਿੱਤਾ ਤੇ ਮਹਾਰਾਜ ਇੱਥੇ ਕਹਿੰਦੇ ਨੇ ਵੀ ਚਲੋ ਵਿਆਹੇ ਤੇ ਹੈ ਨਹੀਂ ਜਤੀ ਰਹਿ ਗਏ ਤੇ ਕੀ ਦੋਵੇਂ ਤਿੰਨ ਟਾਈਮ ਰੱਜ ਕੇ ਰੋਟੀ ਖਾ ਲੈਣੀ ਤੇ ਏਸੀ ਕਮਰੇ ਵਿਚ ਚੰਗੇ ਲੱਤਾਂ ਖਿਲਾਰ ਕੇ ਪੈ ਰਹਿਣਾ ਲੰਮੇ ਤੇ ਬਸ ਵੱਡੀਆਂ ਗੱਡੀਆਂ ਵਿਚ ਸਫ਼ਰ ਕਰੀ ਜਾਣਾ ਇਹਨੂੰ ਜਤੀ ਕਹਿੰਦੇ ਨੇ ਕਹਿੰਦੇ ਨਹੀਂ ਜੇ ਤੇ ਕੰਮ ਕਰਦਾ ਕੋਈ ਵਿਦਿਆ ਦਾ ਸੰਥਿਆ ਦੇਣੀ ਕੀਰਤਨ ਸਿਖਾਉਣਾ ਕਥਾ ਸਿਖਾਉਣੀ ਕੋਈ ਨਾ ਕੋਈ ਅਭਿਆਸ ਨਾਮ ਦਾ ਕਰਨਾ ਕਰਾਉਣਾ ਫਿਰ ਤਾਂ ਭਾਈ ਇਹ ਜਤੀ ਵੀ ਪ੍ਰਵਾਨ ਹੈ ਤੇ ਜੇ ਭਾਈ ਵਿਹਲੜੀ ਰਹਿਣਾ ਤੇ ਫਿਰ ਤੇ ਜਤੀ ਪਖੰਡ ਹੈ ਤੇ ਫਿਰ ਤੇ ਟਾਈਮ ਪਾਸ ਕਰਨ ਵਾਲੀ ਗੱਲ ਹੈ ਜਤੀ ਸਦਾਵੈ ਜੁਗਤ ਨਾ ਜਾਣਾ ਤਰੀਕਾ ਆਉਂਦਾ ਨਹੀਂ ਜਤੀ ਕਿਵੇਂ ਬਣੀਦਾ ਛੱਡ ਬਹਿ ਘਰ ਬਾਰ ਤੇ ਕਹਿੰਦੇ ਘਰ ਬਾਰ ਛੱਡ ਆਉਂਦੇ ਨੇ ਵੀ ਕਿਹੜਾ ਜਾ ਕੇ ਆੜਤੀਆਂ ਤੋਂ ਪੈਸੇ ਮੰਗਦਾ ਫਿਰੇਗਾ ਇੱਥੇ ਆਪਣਾ ਆਰਾਮ ਨਾਲ ਛਕੋ ਤੇ ਆਨੰਦ ਲਵੋ ਇਸ ਕਰਕੇ ਇਸ ਤਰ੍ਹਾਂ ਉਹ ਵੀ ਜੀਵਨ ਨੂੰ ਗਵਾ ਲੈਂਦੇ ਹਨ
ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ
ਮਹਾਰਾਜ ਕਹਿੰਦੇ ਨੇ ਜੇ ਕਿਸੇ ਨੂੰ ਪੁੱਛ ਕੇ ਵੇਖੋ ਭਾਵੇਂ ਤੇ ਜੇ ਕੋਈ ਜਤੀ ਤੇ ਭਾਵੇਂ ਜੇ ਸਤੀ ਤੇ ਭਾਵੇਂ ਜੇ ਕੋਈ ਵਿਆਹਿਆ ਤੇ ਭਾਵੇਂ ਕੋਈ ਨਹੀਂ ਵਿਆਹਿਆ ਜਿਹਨੂੰ ਪੁੱਛ ਕੇ ਵੇਖੋ ਕਹਿੰਦੇ ਨੇ ਉਹ ਸਿਆਣੇ ਕਹਿੰਦੇ ਵੀ ਜਿਹਦੀ ਪੂਛ ਨੂੰ ਹੱਥ ਲਾ ਕੇ ਵੇਖੋ ਉਹ ਹੀ ਜਥੇਦਾਰ ਹੈ ਕਹਿੰਦੇ ਉਹ ਹੀ ਕਹਿੰਦੇ ਮੇਰੇ ਤੋਂ ਸਭ ਥੱਲੇ ਸਭ ਤੋਂ ਮੈਂ ਹੀ ਉੱਤੇ ਹਾਂ ਸਭ ਕੋ ਪੂਰਾ ਆਪੇ ਹੋਵੇ ਕਿਸੇ ਤੋਂ ਪੁੱਛਦੇ ਨਹੀਂ ਕਿਤੇ ਉਹ ਪਾਸ ਕਰਾਇਆ ਹੀ ਨਹੀਂ ਵੀ ਤੂੰ ਕੁਝ ਬਣਿਆ ਸੰਤ ਬਣਿਆ ਕਿ ਨਹੀਂ ਬਣਿਆ ਤੂੰ ਗਿਆਨੀ ਬਣਿਆ ਕਿ ਨਹੀਂ ਬਣਿਆ ਕਹਿੰਦੇ ਆਪ ਹੀ ਚੁੱਕ ਕੇ ਠੋਕੀ ਮੋਹਰ ਤੇ ਆਪ ਹੀ ਬਣ ਗਏ ਦੂਜੇ ਦੀ ਲੋੜ ਹੀ ਨਹੀਂ ਪੁੱਛਣਾ ਹੀ ਨਹੀਂ ਗੁਰੂ ਤੋਂ ਇਸ ਲਈ ਮਹਾਂਪੁਰਸ਼ ਕਿਹਾ ਕਰਦੇ ਸਨ ਉਹ ਕਹਿੰਦੇ ਸਨ ਤੂੰ ਤੇ ਕਹਿਣਾ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਪਰ ਸਿੱਖਾ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੁੱਛਿਆ ਤੂੰ ਕਿ ਤੈਨੂੰ ਗੁਰੂ ਵੀ ਕਦੀ ਕਹਿੰਦਾ ਤੂੰ ਮੇਰਾ ਸਿੱਖ ਹੈ ਇਹ ਬਾਬਾ ਸੁੱਚਾ ਸਿੰਘ ਜੀ ਗੱਲ ਕਿਹਾ ਕਰਦੇ ਸਨ ਤਾਂ ਸਭ ਕੋ ਪੂਰਾ ਆਪੇ ਹੋਵੇ ਆਪਣੇ ਆਪ ਹੀ ਮੋਹਰਾਂ ਲਾਈ ਫਿਰਦੇ ਨੇ ਘੱਟ ਨਾ ਕੋਈ ਅੱਖ ਹੈ ਆਪਣੇ ਆਪ ਨੂੰ ਘੱਟ ਕੋਈ ਨਹੀਂ ਕਹਿੰਦਾ ਕਹਿੰਦੇ ਅਸੀਂ ਸਾਰਿਆਂ ਤੋਂ ਵੱਡੀਆਂ ਬਾਕੀਆਂ ਨੂੰ ਤੇ ਪੁੱਛਦਾ ਕੋਈ ਨਹੀਂ ਇਸ ਤਰ੍ਹਾਂ ਦੀ ਹਉਮੈ ਬਣੀ ਹੋਈ ਹੈ
ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
ਪਰ ਸੱਚੇ ਪਾਤਸ਼ਾਹ ਨੇ ਫੈਸਲੇ ਕਰ ਦਿੱਤੇ ਕਹਿਣ ਲੱਗੇ ਕੌਣ ਪੂਰਾ ਹੈ ਤੇ ਕੌਣ ਅਧੂਰਾ ਹੈ ਇਹ ਤੇ ਜਿੱਦਣ ਰੱਬ ਨੇ ਅੱਗੇ ਜਾ ਕੇ ਨਾ ਪਤ ਪਰਵਾਣਾ ਪਿੱਛੇ ਪਾਈਏ ਭਾਵ ਜਦੋਂ ਤੱਕੜੀ ਤੇ ਤੋਲੀ ਦਾ ਨਾ ਤੇ ਇਕ ਵੱਟੇ ਦੇ ਵਿਚ ਇਕ ਛਾਬੇ ਵਿਚ ਵੱਟਾ ਰੱਖਦੇ ਨੇ 5 ਕਿਲੋ ਦਾ ਤੇ ਇਧਰ ਕਣਕ ਪਾਉਂਦੇ ਨੇ। ਕਿੰਨਾ ਕੁ ਵਜਨ ਹੈ ਇਸ ਬੰਦੇ ਦੇ ਵਿਚ? ਇਹ ਪੱਤ ਮੈਨੇ ਪਰਵਾਣਾ ਮੈਨੇ ਵੱਟਾ, ਇਹ ਪਿਛਲੇ ਪਾਸੇ ਵੱਟਾ ਪਾ ਕੇ ਜਦੋਂ ਰੱਬ ਨੇ ਪਰਖਿਆ ਨਾ ਵੀ ਇਹਦੇ ਪੱਲੇ ਕੁਝ ਹੈ ਵੇ ਕਿ ਕੱਲੇ ਕੱਪੜੇ ਚ ਨਿਸ਼ਕਾਂਦਾ ਫਿਰਦਾ, ਫਿਰ ਪਤਾ ਲੱਗੇਗਾ ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੈ, ਤੋਲਣ ਨਾਲ ਪਤਾ ਲੱਗੇਗਾ ਇਹਦੇ ਅੰਦਰ ਕੋਈ ਧਰਮ ਹੈ ਕਿ ਨਹੀਂ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਵਜੀ ਸੋ ਵਜਗ ਨਾਨਕਾ ਸੱਚਾ ਵੇਖੇ ਸੋਏ।
ਵਧੀ ਦਾ ਮਤਲਬ ਹੈ ਜੋ ਮਨੁੱਖ ਕਰਦਾ, ਜੋ ਉਹ ਕੰਮ ਕਰ ਰਿਹਾ। ਵਧੀ ਸੋ ਵਜਗ, ਜੋ ਕੀਤਾ ਹੈ ਉਹਦਾ ਢੋਲ ਵੱਜ ਹੀ ਜਾਣਾ, ਵੱਜੇਗਾ। ਵਜਗ ਮੈਨੇ ਵੱਜੇਗਾ। ਬੰਦੇ ਨੇ ਜੋ ਵਧੀ ਕੀਤੀ ਹੈ, ਜੋ ਗਲਤ ਕੰਮ ਕੀਤੇ ਨੇ, ਉਹਦਾ ਢੋਲ ਅਖੀਰ ਨੂੰ ਵੱਜ ਜਾਣਾ। ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਕਿਉਂਕਿ ਸਾਡੇ ਸਾਰੇ ਕੰਮਾਂ ਨੂੰ ਸੱਚਾ ਵੇਖ ਰਿਹਾ, ਹਰ ਸਮੇਂ ਵੇਖ ਰਿਹਾ ਹੈ।
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ।
ਛਾਲਾਂ ਤੇ ਸਾਰੇ ਮਾਰਦੇ ਨੇ, ਪੜਦੇ ਤੇ ਆਪਣੇ ਸਾਰੇ ਪਾਉਂਦੇ ਨੇ, ਪੇਸ਼ਕਾਰੀਆਂ ਤੇ ਸਾਰੇ ਕਰਦੇ ਨੇ, ਪਰ ਕਰਤਾ ਜਿਨ੍ਹੇ ਸਭ ਕੁਝ ਵੇਖਿਆ ਸੀ ਉਹਨੇ ਉਦੋਂ ਹੀ ਲਿਖਤ ਲਿਖ ਦਿੱਤੀ ਵੀ ਇਸ ਬੰਦੇ ਨੇ ਆਹ ਕੰਮ ਕੀਤਾ ਤੇ ਇਹਨੂੰ ਇਸ ਰਾਹ ਤੇ ਹੁਣ ਲੰਘਣਾ ਪੈਣਾ। ਉਹ ਜੋ ਕੁਝ ਲਿਖ ਦਿੰਦਾ ਉਸ ਮੁਤਾਬਕ ਅੱਗੇ ਨੂੰ ਤੁਰਨਾ ਪੈਂਦਾ ਹੈ ਜੀ।
ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ।
ਅੱਗੇ ਜਾ ਕੇ ਕੱਲੀ ਜਾਤ ਤੇ ਇਥੋਂ ਦੀ ਤਾਕਤ ਤੇ ਰਿਸ਼ਵਤ ਖੋਰੀਆਂ ਇਹ ਨਹੀਂ ਕੰਮ ਆਉਂਦੀਆਂ। ਅੱਗੇ ਤੇ ਜੇ ਜੀਵਨ ਵਿਚ ਨਵਾਂਪਣ ਹੈ, ਨਾਮ ਹੈ, ਤਾਂ ਹੀ ਪੱਲੇ ਕੁਝ ਪੈਂਦਾ ਹੈ।
ਕੀ ਲੇਖ ਪਤ ਪਵੇ ਚੰਗੇ ਸੇਈ ਕੇ।
ਮਹਾਰਾਜ ਗਰੀਬ ਨਵਾਜ ਜੀ ਫੁਰਮਾਨ ਕਰਨ ਲੱਗੇ, ਕਹਿਣ ਲੱਗੇ ਅੱਗੇ ਜਾ ਕੇ ਜਿਨ ਕੀ ਲਿਖ ਹੈ, ਲਿਖ ਹੈ ਮੈਨੇ ਪਰਮੇਸ਼ਰ ਦੇ ਘਰ ਦੇ ਵਿਚ ਜਿਨ੍ਹਾਂ ਦੀ ਕਾਲ ਥਾਂ ਪੈ ਗਈ, ਪਤ ਪਵੇ ਜਿਨ੍ਹਾਂ ਨੇ ਸੇਵਾ ਕੀਤੀ ਸੀ, ਸਿਮਰਨ ਕੀਤਾ, ਨਾਮ ਜਪਿਆ, ਬੰਦਗੀ ਕੀਤੀ, ਲੇਖੇ ਵਿਚ ਪਤ ਪੈ ਗਈ। ਕਹਿਣ ਲੱਗੇ ਉਹ ਹੀ ਉਹਦੇ ਦਰ ਤੇ ਚੰਗੇ ਗਿਣੇ ਜਾਂਦੇ ਨੇ। ਸੇਈ ਕੇ ਮੈਨੇ ਕੁਝ ਬਿਰਲੇ, ਕੁਝ ਥੋੜੇ, ਜਿਆਦੇ ਨਹੀਂ, ਕਿਉਂਕਿ ਇਹ ਵੀ ਗੁਰੂ ਕਰਾਏ, ਪਰਮੇਸ਼ਰ ਕਰਾਏ, ਤੇ ਤਾਂ ਹੀ ਇਸ ਰਾਹ ਦੇ ਉੱਤੇ ਅੱਗੇ ਤੁਰਿਆ ਜਾ ਸਕਦਾ, ਇਸ ਰਾਹ ਤੇ ਅੱਗੇ ਜਾਇਆ ਜਾ ਸਕਦਾ। ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਦੇ ਵਿਚ ਫੁਰਮਾਨ ਕਰ ਰਹੇ ਨੇ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਰੋਈ, ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਨ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਪੀਵੇ ਹਰਿਆ। ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਪੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।